Headlines Now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਔਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਹੈ ਯਾਰ। ਗਲਾ ਨਹੀਂ ਸੈੱਟ ਆ ਰਿਹਾ,
ਕੁਛ ਕਰੋ ਫਿਰ।
ਤੁਹਾਨੂੰ ਦੇਖੋ, ਨਹੀਂ ਇਹ ਜ਼ਿੰਮੇਵਾਰੀਆਂ ਦੇਖੋ ਤੁਹਾਡੀਆਂ ਨੇ। ਤੁਸੀਂ ਐਨਕਾਂ ਵਾਸਤੇ ਵਾਈਪਰ ਵੀ ਨਹੀਂ ਬਣਵਾਏ।
ਅੱਛਾ,
ਤੁਸੀਂ ਹੁਣ ਗਲੇ ਵਾਲਾ, ਵੈਸੇ ਗਲੇ ਵਾਲਾ ਕੰਮ ਤੁਸੀਂ ਸੈੱਟ ਕੀਤਾ, ਤੁਸੀਂ ਮੈਨੂੰ ਲੋਜ਼ਨਜਿਸ ਦਿੱਤੀਆਂ ਹੋਈਆਂ
ਉਹਦੇ ਨਾਲ ਉੱਪਰ ਸੈੱਟ ਤਾਂ ਹੋਇਆ ਨਹੀਂ।
ਨਹੀਂ ਪਰ ਗੱਲ ਕਰਨ ਜੋਗੇ ਤਾਂ ਹੋ ਗਏ।
ਠੀਕ ਹੈ।
ਇੱਕ ਜ਼ਿੰਮੇਵਾਰੀ ਤੁਹਾਨੂੰ ਹੋਰ ਦੇਣੀ ਆ।
ਅੱਛਾ,
ਕੋਈ ਇਹੋ ਜਿਹਾ ਕੋਈ ਕੰਮ, ਕੋਈ ਇਹੋ ਜਿਹੀ ਕਾਢ ਕੱਢੋ ਕਿ ਜਿਵੇਂ ਬੰਦਾ ਕਹਿੰਦਾ ਕਿੰਨੇ ਸਟੈਪਸ ਤੁਰੇ ਉਹਦੇ ਨਾਲ ਫਿਟਨੈਸ ਦਾ ਲਿੰਕ ਹੈਗਾ।
ਜੀ ਜੀ।
ਬੰਦਾ ਬੋਲਿਆ ਕਿੰਨਾ ਉਹਦੇ ਨਾਲ ਫਿਟਨੈਸ ਦਾ ਲਿੰਕ ਕਰਾਓ। ਫਿਰ ਤਾਂ ਬਸ ਟਾਕ ਸ਼ੋਅ ਕਰਕੇ 3 ਘੰਟੇ ਦਾ ਨਿਕਲੇ, 3.5 ਘੰਟੇ ਦਾ।
ਵੈਸੇ ਜ਼ਿਆਦਾ ਬੋਲਣ ਨਾਲ ਤਾਂ ਨੁਕਸਾਨ ਹੀ ਹੁੰਦਾ, ਉਹਦੇ ਨਾਲ ਫਾਇਦਾ ਹੋਣ ਹੋਵੇ ਇਹ ਤਾਂ ਮਤਲਬ ਕਿ ਬਹੁਤ ਜ਼ਬਰਦਸਤ ਕਾਰਡ ਕੱਢਣੀ ਪਏਗੀ।
ਬਹੁਤ ਜ਼ਿਆਦਾ,
ਕਿ ਵੀ ਨੁਕਸਾਨ ਤੋਂ ਉਲਟ ਫਾਇਦਾ ਹੋਵੇ,
ਇਹਦੇ ਲਈ
ਜ਼ਿਆਦਾ ਬੋਲ ਕੇ ਨੁਕਸਾਨ ਹੋਵੇ,
ਇਹਦੇ ਲਈ ਵੱਡੀ ਕੰਸਲਟੇਸ਼ਨ ਦੀ ਲੋੜ ਹੈ।
ਹਾਂ, ਵੱਡਾ ਬਜਟ ਚਾਹੀਦਾ,
ਵੱਡਾ ਬਜਟ ਚਾਹੀਦਾ। ਅੱਛਾ, ਬਜਟ ਦੀ ਗੱਲ 'ਤੇ ਵੀ ਆਉਂਦੇ ਹਾਂ, ਕਿਉਂਕਿ ਡੈਫੀਸਿਟ ਹੁਣ ਉਨਾ ਨਹੀਂ ਹੈ ਜਿੰਨਾ ਸਰਕਾਰ ਨੇ ਪਹਿਲਾਂ ਪ੍ਰੋਜੈਕਟ ਕੀਤਾ ਸੀ। ਉਹ ਸਾਰੇ ਵੇਰਵੇ ਸਾਂਝੇ ਕਰਦੇ ਹਾਂ। ਪਹਿਲਾਂ ਆਹ ਇੰਟਰਸਟ ਰੇਟ ਵਾਲਾ ਕੰਡਾ ਕੱਢ ਲਈਏ, ਕਿਉਂਕਿ ਉਹਦੇ ਮੈਸੇਜਿਸ ਵੀ ਇੱਕ ਦੋ ਸਵੇਰੇ ਆਏ ਵੀ ਕੀ ਬਣਿਆ ਇੰਟਰਸਟ ਰੇਟ। ਦੇਖੋ, ਬੈਂਕ ਆਫ ਕੈਨੇਡਾ ਨੇ ਕੀਤਾ ਹੋਲਡ, ਜੋ ਕਿ ਵਾਈਡਲੀ ਐਕਸਪੈਕਟਡ ਸੀਗਾ। ਸੋ 2.25% 'ਤੇ ਓਵਰਨਾਈਟ ਰੇਟ ਨੂੰ ਹੋਲਡ ਕੀਤਾ ਗਿਆ। ਪ੍ਰਾਈਮ ਰੇਟ ਇਹਦੇ ਨਤੀਜੇ ਵਜੋਂ 4.45% 'ਤੇ ਹੀ ਰਹੇਗਾ। ਅਗਲੀ ਜਿਹੜੀ ਮੂਵਮੈਂਟ ਕੋਈ ਵੀ ਹੋ ਸਕਦੀ ਹੈ ਉਹ 10 ਜੂਨ ਨੂੰ ਮੀਟਿੰਗ ਹੈ, ਸੋ ਉਹਨੂੰ ਸਮਾਂ ਆ ਜਾਵੇ। ਪਰ ਜਿਹੜੀ ਬੈਂਕ ਆਫ ਕੈਨੇਡਾ ਨੇ ਵਾਸੂ ਜੀ ਆਪਣੀ ਸਟੇਟਮੈਂਟ ਜਾਰੀ ਕੀਤੀ ਆ, ਇਹ ਗੱਲ ਐਕਸਪੈਕਟਿਡ ਸੀ ਕਿ ਮਿਡਲ ਈਸਟ ਦੀ ਵਾਰ ਦਾ ਜੋ ਅਸਰ ਹੈ ਉਹਦਾ ਜ਼ਿਕਰ ਇਸ ਦੇ ਵਿੱਚ ਹੋਏਗਾ, ਅਤੇ ਯੂ ਐੱਸ ਟ੍ਰੇਡ ਪੋਲਿਸੀ, ਕਿਉਂਕਿ ਉਹਦੀ ਵੀ ਅਨਸਰਟਨਟੀ ਅਜੇ ਬਣੀ ਆ। ਸੋ 35 ਸੱਟੇ ਸ਼ੁਰੂਆਤ ਦੇ ਵਿੱਚ ਹੀ ਆਪਣੀ ਸਟੇਟਮੈਂਟ ਦੇ ਵਿੱਚ ਬੈਂਕ ਆਫ ਕੈਨੇਡਾ ਨੇ ਇਹਨਾਂ ਦੋ ਚੀਜ਼ਾਂ ਦਾ ਜ਼ਿਕਰ ਕੀਤਾ ਕਿ ਇਹ ਸਭ ਤੋਂ ਵੱਡੇ ਇਸ ਵੇਲੇ ਖਤਰੇ ਦੇ ਬੱਦਲ ਨੇ ਜੋ ਇਕੋਨਮੀ ਦੇ ਉੱਪਰ ਅਤੇ ਓਵਰਆਲ ਜਿਹੜੀਆਂ ਪ੍ਰੋਜੈਕਸ਼ਨਸ ਨੇ ਉਹਨਾਂ ਦੇ ਉੱਪਰ ਮੰਡਰਾ ਰਹੇ ਨੇ।
ਇਹ ਔਨਗੋਇੰਗ ਸੋਰਸਿਸ ਆਫ ਅਨਸਰਟਨਟੀ ਬਣੇ ਹੋਏ ਨੇ
ਜੀ,
ਇਹ ਦੋ ਚੀਜ਼ਾਂ, ਮਿਡਲ ਈਸਟ ਦੇ ਵਿੱਚ ਜਿਹੜੀ ਟੈਨਸ਼ਨ ਹੈ ਅਤੇ ਅਮਰੀਕਾ ਦੀ ਟ੍ਰੇਡ ਪਾਲਿਸੀ
ਜੀ।
ਫਿਰ ਉਹਨਾਂ ਨੇ ਕਿਹਾ ਵੀ ਜੋ ਅਸੀਂ ਇਸ ਵਾਰ ਹੁਣੇ ਮੋਨਟਰੀ ਪਾਲਿਸੀ ਰਿਪੋਰਟ ਜਾਰੀ ਕਰ ਰਹੇ ਹਾਂ, ਇਹਦੇ ਵਿੱਚ ਅਸੰਪਸ਼ਨ ਇਹ ਹੈ ਕਿ ਜੋ ਟੈਰਿਫਸ ਨੇ ਉਹ ਇਸੇ ਤਰ੍ਹਾਂ ਬਣੇ ਰਹਿਣਗੇ, ਕਿ ਡੋਨਲਡ ਟਰੰਪ ਅੱਜ ਸ਼ਾਮ ਨੂੰ ਜਾਂ ਕੱਲ੍ਹ ਸਵੇਰੇ ਕੋਈ ਨਵੀਂ ਕੋਈ ਕਾਰਡ ਨਹੀਂ ਕੱਢ ਲੈਣਗੇ, ਕੋਈ ਨਵੀਂ ਪੋਸਟ ਨਹੀਂ ਪਾ ਦੇਣਗੇ ਟਰੂਥ ਸੋਸ਼ਲ 'ਤੇ ਕਿ ਟੈਰਿਫ ਵਧਾ ਤੀ ਜਾਂ ਘਟਾ ਤੀ। ਅਤੇ ਆਇਲ ਦੇ ਪ੍ਰਾਈਸਿਸ ਜਿਹੜੇ ਇੰਟਰਨੈਸ਼ਨਲ ਜਿਹੜਾ ਬੈਂਚਮਾਰਕ ਆ, ਇਹ ਵਾਪਸ $75 ਪਰ ਬੈਰਲ 'ਤੇ ਪਹੁੰਚੇਗਾ ਬਾਏ ਮਿਡ ਨੈਕਸਟ ਈਅਰ। ਇਹ ਅਸੰਪਸ਼ਨ ਹੈ, ਉਹਦੇ ਆਧਾਰ 'ਤੇ ਇਹਨਾਂ ਨੇ ਪੂਰੀ ਆਪਣੀ ਰਿਪੋਰਟ ਤਿਆਰ ਕੀਤੀ ਹੈ।
ਅੱਜ ਜਦੋਂ ਬੈਂਕ ਆਫ ਕੈਨੇਡਾ ਵੱਲੋਂ ਇਹ ਅਨਾਊਂਸਮੈਂਟ ਕੀਤੀ ਜਾ ਰਹੀ ਹੈ, ਜਿਹੜਾ ਬ੍ਰੈਂਟ ਕਰੂਡ ਦਾ ਬੈਰਲ ਹੈ ਵਾਸੂ ਜੀ, ਉਹ ਆਲਮੋਸਟ $110 'ਤੇ ਪਹੁੰਚ ਗਿਆ ਦੁਬਾਰਾ ਤੋਂ
ਜੀ,
ਕਿਉਂਕਿ ਆਫਕੋਰਸ ਮਿਡਲ ਈਸਟ ਦੀ ਵਾਰ ਦਾ ਇਹਦੇ ਵਿੱਚ ਪਹਿਲੂ ਹੈ। ਅਤੇ ਨਾਲੇ ਜਿਹੜਾ ਕੱਲ੍ਹ UAE OPEC ਦੇ ਵਿੱਚੋਂ ਬਾਹਰ ਹੋਇਆ, ਉਹਦੇ ਕਰਕੇ ਵੀ ਸਾਨੂੰ ਪਤਾ ਸੀ ਵੀ ਇਮੀਡੀਏਟਲੀ ਇੱਦਾਂ ਨਹੀਂ ਹੋਣਾ ਕਿ ਤੇਲ ਦੀਆਂ ਕੀਮਤਾਂ ਘਟਣਗੀਆਂ, ਕਿ ਤੇਲ ਦੀਆਂ ਕੀਮਤਾਂ ਦੇ ਵਿੱਚ ਬੜੀ ਸ਼ਾਰਪ ਮੂਵਮੈਂਟ ਹੋਏਗੀ। ਸੋ ਸ਼ਾਰਪ ਮੂਵਮੈਂਟ ਦਾ ਇੱਧਰਲੇ ਪਾਸੇ ਸੰਕੇਤ ਹੈ ਵੀ ਇਸ ਵੇਲੇ ਜਿਹੜੀ ਤੇਲ ਦੀ ਕੀਮਤ ਆਲਮੋਸਟ $110 ਪ੍ਰਤੀ ਬੈਰਲ 'ਤੇ ਪਹੁੰਚੀ ਹੋਈ ਆ, ਉਹਨੂੰ ਬੈਂਕ ਆਫ ਕੈਨੇਡਾ ਦਾ ਮੰਨਣਾ ਇਹ ਹੈ ਕਿ $75 'ਤੇ ਮਿਡ 2027, ਸੋ ਤਕਰੀਬਨ ਹੁਣ ਤੋਂ 14 ਮਹੀਨਿਆਂ ਤੱਕ ਇਹ ਕੀਮਤ ਉਸ ਲੈਵਲ 'ਤੇ ਪਹੁੰਚੇਗੀ
ਜੀ। ਸੋ ਇਹਨਾਂ ਨੇ ਲਿਖਿਆ, ਕਹਿੰਦੇ ਜੋ ਇਰਾਨ ਵਾਰ ਹੈ ਉਹਦੇ ਕਰਕੇ ਐਨਰਜੀ ਪ੍ਰਾਈਸਿਸ ਬਹੁਤ ਤੇਜ਼ੀ ਨਾਲ ਵਧੇ ਨੇ, ਟਰਾਂਸਪੋਰਟੇਸ਼ਨ ਡਿਸਰਪਸ਼ਨਸ ਹੋਈਆਂ ਨੇ, ਗਰੋਥ ਪ੍ਰੋਸਪੈਕਟਸ ਜਿਹੜੇ ਆਇਲ ਇੰਪੋਰਟਿੰਗ ਮੁਲਕਾਂ ਦੇ, ਜਿਹੜੇ ਆਇਲ ਇੰਪੋਰਟ ਕਰਦੇ ਨੇ, ਉਹਨਾਂ ਦੀ GDP ਦੇ ਨੰਬਰਸ ਪ੍ਰਭਾਵਿਤ ਹੋਏ ਨੇ, ਤੇ ਵਰਲਡਵਾਈਡ ਇਨਫਲੇਸ਼ਨ ਦੇ ਵਿੱਚ ਵਾਧਾ ਹੋਇਆ। ਅਮਰੀਕਾ ਦੇ ਵਿੱਚ ਉਹਨਾਂ ਨੇ ਕਿਹਾ ਕਿ ਗਰੋਥ ਅਜੇ ਵੀ ਸੋਲਿਡ ਐਕਸਪੈਕਟਡ ਹੈ, ਕਿਉਂਕਿ ਉੱਥੇ AI ਰਿਲੇਟਡ ਇਨਵੈਸਟਮੈਂਟ ਤੇ ਕੰਜ਼ੰਪਸ਼ਨ ਗਰੋਥ,
ਜਿਹੜੀ AI ਰਿਲੇਟਡ ਇਨਵੈਸਟਮੈਂਟ ਹੈ ਅਮਰੀਕਾ 'ਚ, ਉਹਦਾ ਇੱਕ ਕਾਫੀ ਸਿਗਨੀਫੀਕੈਂਟ ਹਿੱਸਾ ਮਿਡਲ ਈਸਟ ਤੋਂ ਆ ਰਿਹਾ, ਤੇ ਮਿਡਲ ਈਸਟ ਦੇ ਵਿੱਚ ਇਸ ਵੇਲੇ ਜੋ ਹਾਲਾਤ ਬਣੇ ਹੋਏ ਨੇ, ਉੱਥੋਂ ਦੇ ਮੁਲਕ ਹੁਣ ਇਹ ਦੇਖ ਰਹੇ ਨੇ ਅਸੀਂ ਆਪਣਾ ਇਨਫਰਾਸਟ੍ਰਕਚਰ ਕਿਵੇਂ ਰੀਬਿਲਡ ਕਰਨਾ, ਉਹ ਆਪਣੀਆਂ ਇਨਵੈਸਟਮੈਂਟਸ ਕੀ ਉਸੇ ਤਰ੍ਹਾਂ ਸੱਚਮੁੱਚ ਅਮਰੀਕਾ ਦੇ AI ਇਨਫਰਾਸਟ੍ਰਕਚਰ ਦੇ ਵਿੱਚ ਜਾਰੀ ਰੱਖਣਗੇ। ਸੋ ਇਹ ਇੰਟਰਸਟਿੰਗ ਲੱਗੀ ਮੈਨੂੰ ਗੱਲ।
ਕਮਿਟਮੈਂਟਸ ਬਹੁਤ ਸਾਰੀਆਂ ਹੋ ਚੁੱਕੀਆਂ ਨੇ ਆਲਰੇਡੀ, ਸੋ ਮੇ ਬੀ ਦੈਟਸ ਵਾਈ। ਅਤੇ ਚਾਈਨਾ ਦੀ ਇਕੋਨਮੀ ਇਟਸ ਬੀਂਗ ਸਪੋਰਟਡ ਬਾਈ ਰੋਬਸਟ ਐਕਸਪੋਰਟਸ, ਐਕਸਪੋਰਟ ਉਹਨਾਂ ਦੀ ਅਜੇ ਵੀ ਸੋਲਿਡ ਹੈ। ਅਤੇ ਯੂਰੋ ਏਰੀਆ ਦੇ ਵਿੱਚ ਉਹਨਾਂ ਨੇ ਕਿਹਾ ਕਿ ਆਇਲ ਅਤੇ ਨੈਚੁਰਲ ਗੈਸ ਦੇ ਵਧੀਆਂ ਹੋਈਆਂ ਕੀਮਤਾਂ ਉੱਥੇ, ਇਟ ਵਿਲ ਹੈਵ ਅ ਡਾਊਨਵਰਡ ਇੰਪੈਕਟ ਔਨ ਦੇਅਰ ਇਕਨੋਮਿਕ ਐਕਟੀਵਿਟੀ,
ਫਾਈਨੈਂਸ਼ੀਅਲ
ਮਾਰਕੀਟ ਯੂਰਪ ਵਾਲੇ ਜ਼ਿਆਦਾ ਪ੍ਰਭਾਵਿਤ ਹੋਣਗੇ,
ਉਹ ਜ਼ਿਆਦਾ ਇੰਪੈਕਟ ਹੋਣਗੇ। ਫਾਈਨੈਂਸ਼ੀਅਲ ਮਾਰਕੀਟਸ ਦਾ ਜ਼ਿਕਰ ਕੀਤਾ ਕਿ ਵੋਲੇਟਾਈਲ ਰਹੀਆਂ ਨੇ, ਸਾਨੂੰ ਪਤਾ ਹੀ ਹੈ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ। ਭਾਵੇਂ ਤੁਸੀਂ ਐਕੁਇਟੀ ਮਾਰਕੀਟਸ ਦੀ ਗੱਲ ਕਰ ਲਓ, ਐਕੁਇਟੀ ਮਾਰਕੀਟਸ ਦੇ ਵਿੱਚ ਕਮਜ਼ੋਰੀ ਦੇਖੀ ਜਾ ਰਹੀ ਹੈ, ਅਮਰੀਕਾ ਦੇ ਅਮਰੀਕਨ ਡਾਲਰ ਆ ਜਿਹੜਾ ਜਿੰਨੀਆਂ ਵੀ ਬਾਕੀ ਹੋਰ ਮੇਜਰ ਕਰੰਸੀਜ਼ ਨੇ ਉਹਨਾਂ ਦੇ ਮੁਕਾਬਲੇ ਤਾਂ ਮਜ਼ਬੂਤ ਹੋਇਆ, ਪਰ ਜੇ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇਖੀਏ US ਡਾਲਰ ਵਰਸਿਸ ਦਾ ਕੈਨੇਡੀਅਨ ਡਾਲਰ, ਉਹ ਜਿਹੜਾ ਐਕਸਚੇਂਜ ਰੇਟ ਆ ਉਹ ਲਗਭਗ ਬਰਾਬਰ ਜਿਹਾ ਹੀ ਰਿਹਾ। ਬੌਂਡ ਯੀਲਡਸ ਦੇ ਵਿੱਚ ਵੀ ਥੋੜ੍ਹੀ ਜਿਹੀ ਥੋੜ੍ਹਾ ਜਿਹਾ ਉਛਾਲ ਦੇਖਿਆ ਗਿਆ ਸਿੰਸ ਜਨਵਰੀ, ਐਂਡ ਆਫਕੋਰਸ ਬੌਂਡ ਯੀਲਡਸ ਇੰਪੈਕਟ ਕਰਦੀਆਂ ਨੇ ਫਿਕਸਡ ਰੇਟ ਮੌਰਗੇਜਸ ਨੂੰ।
ਅਤੇ ਇਹ ਹੁਣ ਪ੍ਰੋਜੈਕਟ ਕਰ ਰਹੇ ਨੇ ਕਿ ਜੋ ਗਲੋਬਲ ਇਕਾਨਮੀ ਹੈ ਉਹ ਅਗਲੇ 3 ਸਾਲਾਂ ਦੇ ਵਿੱਚ ਇੰਕਲੂਡਿੰਗ ਦਿਸ ਈਅਰ 2026-27-28 3-3% ਹਰ ਸਾਲ ਗਰੋ ਕਰੇਗੀ ਗਲੋਬਲ ਇਕਾਨਮੀ, ਗਲੋਬਲ GDP।
ਅਤੇ ਇਨਫਲੇਸ਼ਨ ਦੀ ਜੋ ਪ੍ਰੋਜੈਕਸ਼ਨ ਆ ਉਹਦੇ ਵਿੱਚ ਵੀ ਵਾਧਾ ਕੀਤਾ ਗਿਆ ਆਫਕੋਰਸ, ਕਿਉਂਕਿ ਐਨਰਜੀ ਦੀਆਂ ਕੀਮਤਾਂ ਦੇ ਵਿੱਚ ਹੋਇਆ ਵਾਧਾ, ਜਿਹੜਾ ਤੇਲ ਮਹਿੰਗਾ ਹੋ ਗਿਆ ਉਸਨੇ ਗਲੋਬਲ ਪੱਧਰ 'ਤੇ ਆਲਮੀ ਪੱਧਰ 'ਤੇ ਇੰਪੈਕਟ ਕਰਨਾ ਹੈ ਇਨਫਲੇਸ਼ਨ ਨੰਬਰਸ ਨੂੰ ਵੀ। ਫਿਰ ਜਿਹੜੀ ਕੈਨੇਡਾ ਦੇ ਵਿੱਚ ਆਊਟਲੁੱਕ ਹੈਗੀ ਇਕਨੋਮਿਕ ਗਰੋਥ ਦੀ, ਕਿਉਂਕਿ ਜਨਵਰੀ ਦੇ ਵਿੱਚ ਵੀ ਹਰ 3 ਮਹੀਨਿਆਂ ਬਾਅਦ ਮੋਨਿਟਰੀ ਪੋਲਿਸੀ ਰਿਪੋਰਟ ਵੀ ਸਾਂਝੀ ਕੀਤੀ ਜਾਂਦੀ ਹੈ ਬੈਂਕ ਆਫ ਕੈਨੇਡਾ ਵੱਲੋਂ, ਕਿ ਜਿਹੋ ਜਿਹੀਆਂ ਪ੍ਰੋਜੈਕਸ਼ਨਸ ਲਗਭਗ ਇਹਨਾਂ ਨੇ ਜਨਵਰੀ ਦੇ ਵਿੱਚ ਕੀਤੀਆਂ ਸੀ ਉਹ ਤੋਂ ਕੋਈ ਬਹੁਤਾ ਫਰਕ ਨਹੀਂ ਹੈ। ਗਰੋਥ ਜਿਹੜੀ ਪਿਛਲੇ ਸਾਲ ਦੇ ਅਖੀਰਲੇ ਕੁਆਟਰ ਦੇ ਵਿੱਚ, ਲਾਸਟ ਕੁਆਟਰ ਆਫ 2025, ਉਹਦੇ ਵਿੱਚ ਥੋੜ੍ਹੀ ਜਿਹੀ ਗਰੋਥ ਦੇ ਵਿੱਚ ਕਮੀ ਦੇਖੀ ਗਈ ਸੀ, ਕਟੌਤੀ ਦੇਖੀ ਗਈ ਸੀ, ਪਰ ਇਹ
ਕੰਟਰੈਕਸ਼ਨ ਸੀ।
ਇਸ ਸਾਲ ਦੀ ਸ਼ੁਰੂਆਤ ਦਾ ਜਿਹੜਾ ਪਹਿਲਾ ਕੁਆਟਰ ਆ, ਉਮੀਦ ਇਹ ਹੈ ਕਿ ਉਹਦੇ ਵਿੱਚ ਗਰੋਥ ਦੁਬਾਰਾ ਤੋਂ ਦੇਖਣ ਨੂੰ ਮਿਲੇਗੀ। ਇਹ ਅਜੇ ਵੀ ਗੱਲ ਉਮੀਦਾਂ ਦੀ ਇਸ ਕਰਕੇ ਹੋ ਰਹੀ ਆ ਕਿਉਂਕਿ ਲੱਗੇਗਾ ਵੀ ਫਸਟ ਕੁਆਟਰ 'ਤੇ ਮੁੱਕ ਗਿਆ, ਅਪ੍ਰੈਲ ਵੀ ਮੁੱਕਣ ਵਾਲਾ, ਹੁਣ ਤਾਂ ਦੂਜੇ ਕੁਆਟਰ ਦਾ ਪਹਿਲਾ ਮਹੀਨਾ ਖਤਮ ਹੋਣ ਦੀ ਕਗਾਰ 'ਤੇ ਆ, ਵੀ ਅਜੇ ਵੀ ਫਸਟ ਕੁਆਟਰ ਦੀ ਪ੍ਰੋਜੈਕਸ਼ਨਸ ਕਿਉਂ ਹੋ ਰਹੀਆਂ, ਕਿਉਂਕਿ ਫਸਟ ਕੁਆਟਰ ਦਾ ਪੂਰਾ ਡੇਟਾ ਅਜੇ ਆਇਆ ਨਹੀਂ। ਸਟੈਟ ਕੈਨੇਡਾ ਨੇ ਕੱਲ੍ਹ ਨੂੰ ਅਜੇ ਫਰਵਰੀ ਦੇ ਨੰਬਰ ਜਾਰੀ ਕਰਨੇ ਨੇ, ਸੋ ਫਸਟ ਕੁਆਟਰ ਦਾ ਦੂਜਾ ਮਹੀਨਾ ਅਜੇ, ਉਹਦੇ ਨੰਬਰ ਕੱਲ੍ਹ ਨੂੰ ਆਉਣੇ ਨੇ। ਸੋ ਬੈਂਕ ਆਫ ਕੈਨੇਡਾ ਦੀ ਉਮੀਦ ਇਹ ਹੈ ਕਿ ਇਸ ਸਾਲ ਦੇ ਪਹਿਲੇ 3 ਮਹੀਨਿਆਂ 'ਚ ਗਰੋਥ ਥੋੜ੍ਹੀ ਜਿਹੀ ਰਿਟਰਨ ਟੂ ਗਰੋਥ ਹੋਇਆ ਹੋਏਗਾ ਕੈਨੇਡੀਅਨ ਇਕਾਨਮੀ ਦਾ,
ਕਿਉਂਕਿ ਕੰਜ਼ਿਊਮਰ ਅਤੇ ਗਵਰਨਮੈਂਟ ਸਪੈਂਡਿੰਗ ਕਹਿੰਦੇ ਲਗਾਤਾਰ ਬਰਕਰਾਰ ਆ ਅਤੇ ਉਹ ਇਕਨੋਮਿਕ ਐਕਟੀਵਿਟੀ ਨੂੰ ਸਪੋਰਟ ਕਰ ਰਹੀ ਹੈ। ਫਿਰ ਇਹਨਾਂ ਨੇ ਲਿਖਿਆ ਕਿ ਭਾਵੇਂ ਟੈਰਿਫਸ ਅਤੇ ਟ੍ਰੇਡ ਅਨਸਰਟਨਟੀ ਦੇ ਕਰਕੇ ਸਾਡੀਆਂ ਐਕਸਪੋਰਟਸ ਜਿਹੜੀਆਂ ਨੇ ਉਹ ਪ੍ਰਭਾਵਿਤ ਹੋ ਰਹੀਆਂ ਨੇ ਅਤੇ ਬਿਜ਼ਨਸ ਇਨਵੈਸਟਮੈਂਟ ਵੀ ਘਟੀ ਹੋਈ ਹੈ। ਹਾਊਸਿੰਗ ਐਕਟੀਵਿਟੀ ਚੌਥੇ ਕੁਆਟਰ ਦੇ ਵਿੱਚ ਕਹਿੰਦੇ ਘਟੀ ਸੀ ਅਤੇ ਉਹ ਲਗਾਤਾਰ ਘਟੇ ਹੋਏ ਪੱਧਰ 'ਤੇ ਹੀ ਬਰਕਰਾਰ ਹੈ, ਕਿਉਂਕਿ ਪਾਪੂਲੇਸ਼ਨ ਗਰੋਥ ਘਟੀ ਹੈ ਇਮੀਗ੍ਰੇਸ਼ਨ ਦੇ ਕਰਕੇ, ਚੇਂਜਸ ਦੇ ਕਰਕੇ, ਇਕਨੋਮਿਕ ਅਨਸਰਟਨਟੀ ਵਧੀ ਹੋਈ ਹੈ ਅਤੇ ਅਫੋਰਡੇਬਿਲਿਟੀ ਇਸ਼ੂਜ਼ ਨੇ, ਇਸ ਕਰਕੇ ਹਾਊਸਿੰਗ ਐਕਟੀਵਿਟੀ ਵੀ ਵੱਧ ਨਹੀਂ ਰਹੀ ਅਤੇ ਲੇਬਰ ਮਾਰਕੀਟ ਲਗਾਤਾਰ ਕਹਿੰਦੇ ਸੌਫਟ ਹੈ। 6.5-7% ਦੀ ਰੇਂਜ ਦੇ ਵਿੱਚ ਬੇਰੁਜ਼ਗਾਰੀ ਦਰ ਬਣੀ ਹੋਈ ਹੈ। ਬਾਕੀ ਕੈਨੇਡੀਅਨ GDP ਨੂੰ ਲੈ ਕੇ ਜਿਹੜੀ ਪ੍ਰੋਜੈਕਸ਼ਨ ਆ ਉਹ ਕਹਿ ਰਹੇ ਨੇ ਕਿ 2026 ਦੇ ਵਿੱਚ 1.2%,
ਜੋ ਕਿ IMF ਦੀ ਪ੍ਰੋਜੈਕਸ਼ਨ ਇਸ ਸਾਲ ਵਾਸਤੇ ਕੈਨੇਡਾ ਦੀ ਸੀ 1.5% ਦੀ, ਉਹਦੀ ਰਿਪੋਰਟ ਪਿਛਲੇ ਦਿਨ ਹੀ ਆਈ, ਕੱਲ੍ਹ ਉਹਦਾ ਜ਼ਿਕਰ ਜਿਹੜੀ ਸਟੇਟਮੈਂਟ ਜਾਰੀ ਕੀਤੀ ਗਈ ਆ ਸਪਰਿੰਗ ਇਕਨੋਮਿਕ ਅਪਡੇਟ, ਉਹਦੇ ਵਿੱਚ ਵੀ ਜ਼ਿਕਰ ਹੋਇਆ ਉਹਦਾ, ਉੱਥੇ 1.5% ਦੀ ਗਰੋਥ ਪ੍ਰੋਜੈਕਸ਼ਨ ਆ। ਪਰ ਬੈਂਕ ਆਫ ਕੈਨੇਡਾ ਦਾ ਮੰਨਣਾ ਕਿ ਕੈਨੇਡੀਅਨ ਇਕਾਨਮੀ ਦੇ ਵਿੱਚ ਜਿਹੜੀ ਗਰੋਥ ਆ ਉਹ ਘੱਟ ਹੋਏਗੀ ਇਸ ਸਾਲ 1.2%।
IMF ਦਾ ਕਹਿਣਾ ਵੀ G7 ਮੁਲਕਾਂ ਦੇ ਵਿੱਚੋਂ ਦੂਜੀ ਸਭ ਤੋਂ ਵਧੀਆ ਗਰੋਥ ਆਫਟਰ ਦਾ US ਉਹ ਕੈਨੇਡਾ ਦੇ ਵਿੱਚ ਹੋਏਗੀ। ਮਾਰਕ ਕਾਰਨੀ ਵੱਲੋਂ, ਕੈਨੇਡੀਅਨ ਸਰਕਾਰ ਵੱਲੋਂ ਬਾਰ ਬਾਰ ਉਸ ਸਟੈਟ ਨੂੰ ਕੋਟ ਕੀਤਾ ਜਾ ਰਿਹਾ, ਪਰ ਬੈਂਕ ਆਫ ਕੈਨੇਡਾ ਪ੍ਰੋਜੈਕਟ ਕਰ ਰਿਹਾ 2026 ਦੇ ਵਿੱਚ 1.2% ਗਰੋਥ, 2027 ਦੇ ਵਿੱਚ 1.6% ਤੇ 2028 ਦੇ ਵਿੱਚ 1.7% GDP ਗਰੋਥ। ਬਾਕੀ ਇਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀ GDP ਸਾਡੀ ਹੈ ਉਹ ਅਬਵ ਪੋਟੈਂਸ਼ੀਅਲ ਗਰੋ ਕਰ ਰਹੀ ਹੈ ਅਤੇ ਜੋ ਐਕਸੈਸ ਸਪਲਾਈ ਇਸ ਵੇਲੇ ਇਕਾਨਮੀ ਦੇ ਵਿੱਚ ਹੈ ਇਟ ਵਿਲ ਗ੍ਰੈਜੂਅਲੀ ਗੈਟ ਅਬਜ਼ੋਰਬਡ ਕਿ ਡਿਮਾਂਡ ਵਿਲ ਆਲਸੋ ਕੈਚ ਅਪ। ਬਾਕੀ ਇਹਦੇ 'ਚ ਇਹ ਲਿਖਿਆ, ਇੱਕ ਇੰਟਰਸਟਿੰਗ ਗੱਲ ਹੈ ਕਿ ਇਰਾਨ ਦੀ ਵਾਰ ਦੇ ਕਰਕੇ ਭਾਵੇਂ ਕਹਿੰਦੇ GDP ਦੀ ਸਾਡੇ ਕੰਪੋਜੀਸ਼ਨ ਚੇਂਜ ਹੋ ਰਹੀ ਹੈ, ਪਰ ਓਵਰਆਲ ਸਾਡੀ GDP ਦੀ ਪ੍ਰੋਜੈਕਸ਼ਨ ਬਹੁਤ ਹੀ ਫਰਕ ਨਹੀਂ ਪੈ ਰਿਹਾ ਕਿਉਂਕਿ ਤੇਲ ਦੀਆਂ ਵਧੀਆਂ ਹੋਈਆਂ ਕੀਮਤਾਂ ਕਰਕੇ, ਸੋ ਆਇਲ ਤੋਂ ਨੈਚੁਰਲ ਰਿਸੋਰਸ ਤੋਂ ਜਿਹੜਾ ਰੈਵਨਿਊ ਹੈ ਉਹ ਸਾਡਾ ਵੱਧ ਰਿਹਾ ਅਤੇ ਬਾਕੀ ਭਾਵੇਂ ਇਕਨੋਮਿਕ ਐਕਟੀਵਿਟੀ ਘੱਟ ਰਹੀ ਹੋਵੇ ਪਰ ਆਇਲ ਰੈਵਨਿਊ ਵਧਣ ਕਰਕੇ, ਸੋ GDP ਦੀ ਕੰਪੋਜੀਸ਼ਨ ਬਦਲੀ ਪਰ GDP ਦੇ ਜਿਹੜੇ ਅੰਕੜੇ ਨੇ ਉਹਨਾਂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਪੈ ਰਿਹਾ।
ਇਸੇ ਕਰਕੇ ਜਿਹੜੀ ਪ੍ਰੋਜੈਕਸ਼ਨ ਬੈਂਕ ਆਫ ਕੈਨੇਡਾ ਨੇ ਆਪਣੀ ਜਨਵਰੀ ਵਾਲੀ ਮੋਨਿਟਰੀ ਪੋਲਿਸੀ ਰਿਪੋਰਟ ਕੀਤੀ ਸੀ ਕੈਨੇਡੀਅਨ ਗਰੋਥ ਬਾਰੇ, ਉਹ ਹੁਣੇ ਆਪਾਂ ਗੱਲ ਕਰਕੇ ਹਟਿਆ ਨਾ, ਇਹਨਾਂ ਨੇ ਲਿਖਿਆ ਵੀ ਉਹਦੇ ਵਿੱਚ ਕੋਈ ਬਹੁਤੀ ਤਬਦੀਲੀ ਨਹੀਂ ਆ। ਇਰਾਨ ਵਾਲੀ ਜਿਹੜੀ ਵਾਰ ਹੈਗੀ ਆ ਉਹ ਤਾਂ ਐਂਡ ਫੈਬਰੀ ਮਾਰਚ ਦੇ ਵਿੱਚ ਸ਼ੁਰੂ ਹੋਈ ਆ, ਸੋ ਜਨਵਰੀ ਵਾਲੀ ਜਿਹੜੀ ਪ੍ਰੋਜੈਕਸ਼ਨ ਆ ਉਹ ਹੁਣ ਵੀ ਇਸੇ ਕਰਕੇ ਵਾਰ ਦੇ ਬਾਵਜੂਦ ਇਸੇ ਕਰਕੇ ਸਹੀ ਆ ਕਿ ਤੇਲ ਕਰਕੇ ਜਿੰਨਾ ਕੁ ਫਾਇਦਾ ਹੋਇਆ ਪ੍ਰਾਈਸਿਸ ਦਾ ਜਾਂ ਇਕਾਨਮੀ ਦੇ ਵਿੱਚ, ਉਹ ਦੂਜੇ ਪਾਸੇ ਮਹਿੰਗਾਈ ਦਰਾਂ ਵਧਣ ਕਰਕੇ, ਐਨਰਜੀ ਪ੍ਰਾਈਸਿਸ ਦੇ ਵਿੱਚ ਹੋਏ ਵਾਧੇ ਕਰਕੇ ਉਹ ਉਧਰੋਂ ਕੰਪਨਸੇਟ ਹੁੰਦਾ ਪਿਆ।
ਬਾਕੀ ਇਨਫਲੇਸ਼ਨ ਨੂੰ ਲੈ ਕੇ ਇਹ ਕਹਿ ਰਹੇ ਨੇ ਕਿ ਮਾਰਚ ਦੇ ਵਿੱਚ ਇਨਫਲੇਸ਼ਨ 2.4% 'ਤੇ ਪਹੁੰਚ ਗਈ ਸੀ, ਉਹ ਗੈਸੋਲੀਨ ਪ੍ਰਾਈਸਿਸ ਦੇ ਵਿੱਚ ਜੋ ਵਾਧਾ ਹੋਇਆ ਉਹਦੇ ਕਰਕੇ ਕਹਿੰਦੇ ਉਹ ਟੈਂਪਰਰੀ ਇੱਕ ਇਨਕਰੀਜ਼ ਸੀ। ਕੋਰ ਇਨਫਲੇਸ਼ਨ ਕਹਿੰਦੇ ਲਗਾਤਾਰ ਜਿਹੜੀ ਆ ਉਹ ਘੱਟ ਰਹੀ ਹੈ।
ਸੋ ਕੋਰ ਇਨਫਲੇਸ਼ਨ ਭਾਵ ਕਿ ਹੈਡਲਾਈਨ ਇਨਫਲੇਸ਼ਨ 'ਚੋਂ ਫੂਡ ਅਤੇ ਐਨਰਜੀ ਦੀਆਂ ਪ੍ਰਾਈਸਿਸ ਜੇ ਕੱਢ ਕੇ ਵੇਖੀਏ ਤਾਂ ਉਹ 2% ਜਸਟ ਅਬਾਊਟ 2% ਉੱਥੇ ਉਹ ਸਟੈਡੀ ਆ।
ਤੇ ਨਾਲ ਉਹ ਕਹਿ ਰਹੇ ਨੇ ਕਿ ਵੀ ਬਹੁਤ ਕਹਿੰਦੇ ਇੱਦਾਂ ਦਾ ਕੋਈ ਖਾਸ ਐਵੀਡੈਂਸ ਨਹੀਂ ਹੈ ਕਿ ਜੋ ਆਇਲ ਪ੍ਰਾਈਸਿਸ ਦੇ ਵਿੱਚ ਵਾਧਾ ਹੋਇਆ ਉਹ ਗੁਡਸ ਐਂਡ ਸਰਵਿਸਿਸ ਵਿੱਚ ਵੀ ਟ੍ਰਾਂਸਫਰ ਹੋ ਰਿਹਾ,
ਪਰ ਹਲੇ ਨਹੀਂ,
ਅਜੇ ਨਹੀਂ ਕਹਿੰਦੇ ਇੱਦਾਂ ਦਾ ਕੋਈ ਵੀ ਐਵੀਡੈਂਸ ਹੈਗਾ ਹਾਲ ਦੀ ਘੜੀ। ਅਤੇ ਲੌਂਗ ਟਰਮ ਇਨਫਲੇਸ਼ਨ ਐਕਸਪੈਕਟੇਸ਼ਨ ਜਿਹੜੀਆਂ ਨੇ ਦੇ ਰਿਮੇਨ ਐਂਕਰਡ, ਕਿ ਸ਼ਾਰਟ ਟਰਮ ਦੇ ਵਿੱਚ ਭਾਵੇਂ ਜਿਹੜੀ ਵੋਲੇਟਿਲਿਟੀ ਬਣੀ ਰਹੇਗੀ ਪਰ ਲੌਂਗ ਟਰਮ ਦੇ ਵਿੱਚ ਇਨਫਲੇਸ਼ਨ ਉਮੀਦ ਕੀਤੀ ਜਾ ਰਹੀ ਹੈ ਕਿ ਕੰਟਰੋਲ 'ਚ ਰਹਿਣੀ ਹੈ।
ਪਰ ਤੇਲ ਦੀਆਂ ਕੀਮਤਾਂ ਵਿਚਲਾ ਵਾਧਾ ਇਸ ਵੇਲੇ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧੇ 'ਚ ਟ੍ਰਾਂਸਲੇਟ ਨਹੀਂ ਹੋ ਰਿਹਾ,
ਹਾਲ ਦੀ ਘੜੀ ਨਹੀਂ ਹੋ ਰਿਹਾ ਐਵੀਡੈਂਸ।
ਪਰ ਇਸੇ ਕਰਕੇ ਹੀ ਬੈਂਕ ਆਫ ਕੈਨੇਡਾ ਦਾ ਇਹ ਵੀ ਕਹਿਣਾ ਕਿ ਇਹਨੂੰ ਬਹੁਤ ਕਲੋਜ਼ਲੀ ਇਹਦੀ ਨਿਗਰਾਨੀ ਕਰਨ ਦੀ ਵੀ ਜ਼ਰੂਰਤ ਹੈ, ਕਿਉਂਕਿ ਆਉਂਦੇ ਮਹੀਨਿਆਂ ਦੇ ਵਿੱਚ ਜਿਹੜੀ ਇਨਫਲੇਸ਼ਨ ਆ, ਜਿਵੇਂ ਅਪ੍ਰੈਲ ਦਾ ਉਹਨਾਂ ਨੇ ਕਿਹਾ ਕਿ ਅਪ੍ਰੈਲ ਦੇ ਵਿੱਚ ਜਿਹੜੀ ਹੈਡਲਾਈਨ ਇਨਫਲੇਸ਼ਨ ਆ ਉਹ 3% ਦੇ ਨੇੜੇ ਪਹੁੰਚ ਸਕਦੀ ਆ।
ਬਿਲਕੁਲ, ਸੋ ਅਪ੍ਰੈਲ ਦੇ ਵਿੱਚ 3% ਅਤੇ ਫਿਰ ਐਕਸਪੈਕਟ ਕਰ ਰਹੇ ਨੇ ਕਿ ਅਗਲੇ ਸਾਲ ਦੀ ਸ਼ੁਰੂਆਤ ਦੇ ਵਿੱਚ ਅਰਲੀ ਨੈਕਸਟ ਈਅਰ ਇਹ ਵਾਪਸ 2% 'ਤੇ ਆ ਜਾਏਗੀ ਜੋ ਟਾਰਗੇਟ ਹੈ, ਅਤੇ ਇਹ ਜੋ 2% ਦੇ ਨੇੜੇ ਤੇੜੇ ਅੱਗੇ ਪ੍ਰੋਜੈਕਸ਼ਨ ਹੋਰਾਈਜ਼ਨ ਦੇ ਵਿੱਚ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ 2% ਦੇ ਨੇੜੇ ਤੇੜੇ ਬਣੀ ਰਹੇਗੀ। ਸੋ ਇਨਫਲੇਸ਼ਨ ਨੂੰ ਲੈ ਕੇ ਇਹ ਪ੍ਰੋਜੈਕਸ਼ਨ ਹੈ। ਫਿਰ ਬਾਅਦ ਵਿੱਚ ਉਹਨਾਂ ਨੇ ਲਿਖਿਆ ਵੀ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਅਸੀਂ ਇਹ ਫੈਸਲਾ ਕੀਤਾ ਕਿ ਹਾਲ ਦੀ ਘੜੀ ਇੰਟਰਸਟ ਰੇਟ ਨੂੰ ਹੋਲਡ ਕੀਤਾ ਜਾਵੇ। ਕਹਿੰਦੇ ਅਸੀਂ ਫਿਲਹਾਲ ਜੋ ਮਿਡਲ ਈਸਟ ਦੇ ਵਿੱਚ ਜੰਗ ਚੱਲ ਰਹੀ ਹੈ ਉਹਦਾ ਜੋ ਗੈਸੋਲੀਨ ਦੀਆਂ ਕੀਮਤਾਂ 'ਤੇ ਪ੍ਰਭਾਵ ਪੈ ਰਿਹਾ, ਵੀ ਆਰ ਸੀਇੰਗ ਥਰੂ ਇਟ, ਉਹਨੂੰ ਅਸੀਂ ਇਗਨੋਰ ਕਰ ਰਹੇ ਹਾਂ ਹਾਲ ਦੀ ਘੜੀ, ਪਰ ਅਸੀਂ ਇਹ ਜਿਹੜੇ ਹਾਇਰ ਐਨਰਜੀ ਪ੍ਰਾਈਸਿਸ ਨੇ ਇਹਨਾਂ ਨੂੰ ਪਰਸਿਸਟੈਂਟ ਇਨਫਲੇਸ਼ਨ ਦੇ ਵਿੱਚ ਤਬਦੀਲ ਨਹੀਂ ਹੋਣ ਦੇਵਾਂਗੇ। ਕਿ ਜਦੋਂ ਸਾਨੂੰ ਲੱਗਿਆ ਕਿ ਇਹ ਜਿਹੜੇ ਆਇਲ ਪ੍ਰਾਈਸਿਸ ਨੇ ਉਹ ਇਹ ਗੁਡਸ ਐਂਡ ਸਰਵਿਸਿਸ ਦੇ ਪ੍ਰਾਈਸਿਸ ਦੇ ਵੱਲ ਵੀ ਟ੍ਰਾਂਸਲੇਟ ਕਰ ਰਹੇ ਨੇ, ਉਹਦੇ ਵਿੱਚ ਸੀਪ ਇਨ ਕਰ ਰਹੇ ਨੇ, ਅਤੇ ਇਨਫਲੇਸ਼ਨ ਪਰਸਿਸਟੈਂਟ ਇਨਫਲੇਸ਼ਨ ਬਣ ਸਕਦੀ ਹੈ, ਦੈਨ ਵੀ ਆਰ ਰੈਡੀ ਟੂ ਐਕਟ। ਸੋ ਹਾਲ ਦੀ ਘੜੀ ਵੀ ਆਰ ਸੀਇੰਗ ਥਰੂ ਇਟ, ਅਸੀਂ ਇਹਨੂੰ ਇਗਨੋਰ ਕਰ ਰਹੇ ਹਾਂ, ਇੱਕ ਟੈਂਪਰਰੀ ਫਲਕਚੁਏਸ਼ਨ ਆ
ਜੀ। ਅਤੇ ਵਾਸੂ ਜੀ, ਇਸ ਸਭ ਦੇ ਵਿੱਚ ਅੱਜ ਫੈਡਰਲ ਰਿਜ਼ਰਵ ਅਮਰੀਕਾ ਵਾਲੇ ਪਾਸੇ ਉਹਨਾਂ ਦਾ ਵੀ ਇੰਟਰਸਟ ਰੇਟ ਦੀ ਪਾਲਿਸੀ ਅਨਾਊਂਸ ਹੋਣੀ ਆ, ਉਹ ਯੂਜਲੀ ਆਪਣੇ ਸਾਡੇ ਕੋਲ ਜਦੋਂ ਲੇਟ ਮਾਰਨਿੰਗ ਹੁੰਦੀ ਆ ਉੱਥੇ ਦੁਪਹਿਰ ਹੋ ਜਾਇਆ ਕਰਦੀ ਆ, ਉਦੋਂ ਅਨਾਊਂਸਮੈਂਟ ਉਹ ਕਰਦੇ ਨੇ। ਉੱਥੇ ਵੀ ਇਸੇ ਗੱਲ ਦੇ ਪੂਰੇ ਪੂਰੇ ਚਾਂਸਿਸ ਨੇ ਕਿ ਰੇਟ ਹੋਲਡ ਕੀਤਾ ਜਾਏਗਾ। ਅਤੇ ਫੈਡਰਲ ਰਿਜ਼ਰਵ ਵੱਲੋਂ ਕੀ ਕੁਝ ਆਖਿਆ ਜਾਂਦਾ ਉਹਦਾ ਹੀ ਇੱਕ ਕਾਰਨ ਹੈ ਕਿ ਜੇ ਤੁਸੀਂ ਇਸ ਵੇਲੇ ਸਟਾਕ ਮਾਰਕੀਟ ਵੇਖੋ ਉਹ ਵੀ ਕਾਫੀ ਮਿਊਟਿਡ ਆ, ਅਫਕੋਰਸ ਕਿਉਂਕਿ ਇੱਕ ਤਾਂ ਤੇਲ ਦੀ ਕੀਮਤ ਚੜ੍ਹ ਗਈ ਦੁਬਾਰਾ ਤੋਂ, ਉਹਦੇ ਵਿੱਚ ਵਾਧਾ ਹੋਇਆ, ਅਤੇ ਫੈਡਰਲ ਰਿਜ਼ਰਵ ਦੀ ਇੰਟਰਸਟ ਰੇਟ ਪੋਲਿਸੀ ਅੱਜ ਹੋਲਡ ਕਰਦੇ ਨੇ, ਅੱਗੇ ਵਾਸਤੇ ਕੀ ਕਿਹੋ ਜਿਹੀ ਉਹ ਕੋਈ ਪ੍ਰੋਜੈਕਸ਼ਨ ਦਿੰਦੇ ਨੇ, ਸੋ ਉਹਦੇ ਇੰਤਜ਼ਾਰ ਦੇ ਵਿੱਚ ਮਾਰਕੀਟਸ ਵੀ ਇਸ ਵੇਲੇ ਲਾਲੋ ਲਾਲ ਹੋਈਆਂ ਪਈਆਂ ਨੇ। ਸੋ ਇਹ ਸਾਰੀ ਗੱਲਬਾਤ ਹੈ ਜੋ ਬੈਂਕ ਆਫ ਕੈਨੇਡਾ ਨੇ ਅੱਜ ਦੀ ਆਪਣੀ ਇਸ ਰਿਲੀਜ਼ ਦੇ ਵਿੱਚ ਕੀਤੀ ਆ। ਵਾਸੂ ਜੀ, ਕੱਲ੍ਹ ਸਪਰਿੰਗ ਇਕਨੋਮਿਕ ਅਪਡੇਟ ਸਰਕਾਰ ਨੇ ਸਾਂਝੀ ਕੀਤੀ ਆ, ਅਤੇ ਇਹਦੇ ਬਾਰੇ ਪਹਿਲਾਂ ਤੋਂ ਐਕਸਪੈਕਟੇਸ਼ਨਸ ਕਾਫੀ ਸੀਗੀਆਂ ਕਿ ਦੇਖੋ ਸਰਕਾਰ ਇਹਦੇ ਵਿੱਚ ਕੀ ਕੁਝ ਦੱਸਦੀ ਆ, ਕਿਉਂਕਿ ਜਦੋਂ ਪਿਛਲੇ ਸਾਲ ਬਜਟ ਆਇਆ ਸੀ ਨਾ ਉਦੋਂ ਉਮੀਦਾਂ ਬਹੁਤ ਜ਼ਿਆਦਾ ਸੀ, ਪਤਾ ਨਹੀਂ ਮਾਰਕ ਕਾਰਨੀ ਦੀ ਸਰਕਾਰ ਵੱਲੋਂ ਪਹਿਲਾ ਬਜਟ ਵਿੱਚ ਕੀ ਕੁਝ ਹੋਏਗਾ, ਉਹਦੇ ਵਿੱਚ ਕੋਈ ਇੰਨੀ ਗੱਲ ਸੀਗੀ ਨਹੀਂ। ਚਲੋ ਲੱਗਿਆ ਵੀ ਹਜੇ ਨਵੀਂ ਨਵੀਂ ਸਰਕਾਰ ਬਣੀ ਆ, ਪਹਿਲਾ ਬਜਟ ਆ, ਅਪਡੇਟ ਵੇਲੇ ਐਕਸਪੈਕਟੇਸ਼ਨ ਕਾਫੀ ਹੱਦ ਤੱਕ ਠੀਕ ਠਾਕ ਮੈਨੇਜ ਤਾਂ ਕਰ ਗਏ, ਪਰ ਜਿਹੜੀ ਇੱਕ ਗੱਲ ਕਰਦੀ ਸੀ ਨਾ ਸੋਵਰਨ ਵੈਲਥ ਫੰਡ ਲਾਂਚ ਕਰ ਰਹੇ ਹਾਂ, ਅਸੀਂ ਕੱਲ੍ਹ ਸਵੇਰੇ ਗੱਲ ਕਰਦੇ ਸੀ ਵੀ ਉਹਦੇ ਨਾਲ ਰਿਲੇਟਡ ਅਪਡੇਟ ਦੇ ਵਿੱਚ ਕੁਝ ਨਾ ਕੁਝ ਹੋਰ ਵੇਰਵੇ ਹੋਣਗੇ, ਵੇਰਵੇ ਬਹੁਤੇ ਕੋਈ ਸੀਗੇ ਨਹੀਂ ਉਹਦੇ 'ਚ, ਅੱਗੇ ਚੱਲ ਕੇ ਉਹਦੀ ਗੱਲ ਕਰਦੇ ਹਾਂ। ਪਰ ਜਿਹੜੀ ਇੱਕ ਮੇਨ ਹੈਡਲਾਈਨ ਇਸ ਵੇਲੇ ਜੋ ਬਣੀ ਹੋਈ ਹੈ ਉਹ ਇਹ ਆ ਕਿ ਜਿਹੜਾ ਡੈਫੀਸਿਟ ਸੀਗਾ 2025-2026 ਵਾਲਾ, ਜਿਹੜਾ ਵਿੱਤੀ ਵਰ੍ਹਾ ਹੁਣ ਖਤਮ ਹੋ ਕੇ ਹਟਿਆ, ਵੀ ਉਹ $66.9 billion ਰਿਹਾ, ਅਤੇ ਉਹ ਜਿਹੜੀ ਪਿਛਲੀ ਪ੍ਰੋਜੈਕਸ਼ਨ ਸੀ ਉਹ ਤੋਂ $11.5 billion ਘੱਟ ਹੈ। ਅਤੇ ਇਸੇ ਤਰ੍ਹਾਂ ਜਿਹੜਾ ਮੌਜੂਦਾ ਵਿੱਤੀ ਵਰ੍ਹਾ ਚੱਲਦਾ ਪਿਆ ਇਹਦਾ ਡੈਫੀਸਿਟ $65.3 billion ਆ, ਪਰ ਨਾਲ ਹੀ ਇਹ ਵੀ ਕਿਹਾ ਗਿਆ ਵੀ ਜੇ ਅਸੀਂ ਚਾਹੁੰਦੇ ਇਹਨੂੰ $50 billion ਤੋਂ ਥੱਲੇ ਵੀ ਰੱਖ ਸਕਦੇ ਸੀ, ਉਹ ਤਾਂ ਅਸੀਂ ਇਨਵੈਸਟਮੈਂਟਾਂ ਹੀ ਬਹੁਤ ਕਰ ਰਹੇ ਹਾਂ।
ਸੋ ਬੇਸਿਕਲੀ ਡੈਫੀਸਿਟ ਪ੍ਰੋਜੈਕਸ਼ਨ ਜਿਹੜੀਆਂ ਨੇ ਪਿਛਲੇ ਵਿੱਤੀ ਵਰ੍ਹੇ ਦੀ ਤਾਂ ਕਾਫੀ ਉਹਨਾਂ ਨੇ ਘਟਾ ਵੀ ਦਿੱਤੀ ਹੈ, ਕਹਿੰਦੇ ਵੀ ਇਸ ਤੋਂ ਹੋਰ ਵੀ ਘੱਟ ਸਕਦੀ ਸੀ, ਪਰ ਜਿਹੜਾ ਮੌਜੂਦਾ ਵਿੱਤੀ ਵਰ੍ਹਾ ਉਹਦੀ ਡੈਫੀਸਿਟ ਪ੍ਰੋਜੈਕਸ਼ਨ ਲਗਭਗ ਅਨਚੇਂਜ ਰੱਖੀ ਗਈ ਹੈ। ਸੋ ਪਹਿਲਾਂ $65.4 billion ਪ੍ਰੋਜੈਕਟ ਕਰਦੇ ਸੀ, ਹੁਣ ਉਹ $65.3 billion ਆ, ਪਰ ਇਹ ਕਹਿ ਰਹੇ ਨੇ ਨਾਲ ਵੀ ਜੇ ਅਸੀਂ ਵੱਧ ਖਰਚੇ ਨਾ ਕੀਤੇ ਹੁੰਦੇ ਤਾਂ ਫਿਰ ਇਹ $49.7 billion ਤੇ ਵੀ ਆ ਸਕਦੀ ਸੀ, ਪਰ ਇਸ ਵੇਲੇ ਕੈਨੇਡੀਅਨਸ ਨੂੰ ਸਾਡੇ ਸਮਰਥਨ ਦੀ ਲੋੜ ਆ ਤੇ ਇਸ ਕਰਕੇ ਅਸੀਂ ਇਨਵੈਸਟਮੈਂਟਸ ਕਰ ਰਹੇ ਹਾਂ ਇਕਨੋਮੀ ਦੇ ਵਿੱਚ। ਸੋ ਡੈਫੀਸਿਟ ਦੀ ਕਹਾਣੀ ਕੀ ਹੈ, ਪਿਛਲੇ ਸਾਲ ਵਾਸਤੇ ਬਜਟ ਦੇ ਵਿੱਚ ਪ੍ਰੋਜੈਕਟ ਕੀਤਾ ਸੀ ਕਿ $78.3 billion ਦਾ ਡੈਫੀਸਿਟ ਹੋਏਗਾ, ਉਹ ਇਹਨਾਂ ਨੇ ਹੁਣ $66.9 billion ਤੇ ਰੱਖਿਆ, ਤੇ ਇਸ ਵਿੱਤੀ ਵਰ੍ਹੇ ਵਾਸਤੇ 65.4 ਤੋਂ ਘਟਾ ਕੇ $65.3 billion ਹੀ ਕੀਤਾ ਹੈ। ਬਾਕੀ ਇਹਨਾਂ ਨੇ ਵੀ ਦੱਸਿਆ ਕਿ 2027-28 ਦੇ ਵਿੱਚ ਇਹ ਡੈਫੀਸਿਟ ਘੱਟ ਕੇ $63.1 billion ਹੋਏਗਾ, ਫਿਰ ਕਰਦਿਆਂ ਕਰਦਿਆਂ 2030-31 ਦੇ ਵਿੱਚ ਇਹ $53.2 billion ਦੇ ਡੈਫੀਸਿਟ ਤੇ ਪਹੁੰਚੇਗਾ। ਮਤਲਬ 2030-31 ਤੱਕ ਵੀ ਦੇਰ ਇਜ਼ ਨੋ ਪੈਥ ਟੂ ਬੈਲੈਂਸ। ਮਾਰਕ ਕਾਰਨੀ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਨੇ ਕਿ ਉਹ ਬੈਲੈਂਸ ਕਰਨਗੇ ਬਜਟ ਨੂੰ, ਓਪਰੇਟਿੰਗ ਸਾਈਡ ਤੇ ਬੈਲੈਂਸ ਕਰਨਗੇ ਅਗਲੇ 3 ਸਾਲਾਂ ਦੇ ਵਿੱਚ, ਪਰ ਜਿਹੜਾ ਕੈਪੀਟਲ ਸਾਈਡ ਹੈ ਉੱਥੇ ਹੀ ਵਿਲ ਕੀਪ ਰਨਿੰਗ ਡੈਫਿਸਿਟਸ, ਕਿਉਂਕਿ ਇਕਨੋਮੀ ਨੂੰ ਇਸ ਵੇਲੇ ਬਹੁਤ ਜ਼ਿਆਦਾ ਬੂਸਟ ਦੀ ਲੋੜ ਹੈ।
ਸੋ ਮਤਲਬ ਅਜੇ ਵੀ ਤੁਸੀਂ ਇਹ ਲਾ ਲਓ ਵੀ ਜਿਹੜੇ ਅਗਲੇ 2 ਸਾਲ ਨੇ ਉਹਦੇ ਵਿੱਚ ਵੀ ਸਰਕਾਰ ਨੂੰ ਆਪਣੇ ਖਰਚੇ ਚੱਲਦੇ ਰੱਖਣ ਲਈ ਵੀ ਜਿਹੜੀਆਂ ਤਨਖਾਹਾਂ ਅਦਾ ਕਰਨੀਆਂ ਨੇ, ਦਫ਼ਤਰ ਵਗੈਰਾ ਉੱਥੇ ਲਾਈਟਸ ਔਨ ਰੱਖਣੀਆਂ ਨੇ, ਉਹਦੇ ਵਾਸਤੇ ਵੀ ਅਜੇ ਕਰਜ਼ਾ ਚੱਕ ਕੇ ਹੀ ਉਹ ਕੰਮ ਚਲਾਉਣਾ ਪੈਣਾ। ਓਪਰੇਟਿੰਗ ਸਾਈਡ ਆਫ ਦਾ ਬਜਟ ਉਹ ਵੀ ਅਜੇ ਘੱਟੋ ਘੱਟ 2 ਸਾਲ ਹੋਰ ਬੈਲੈਂਸ ਨਹੀਂ ਹੁੰਦੀ। ਜਿਹੜੀ ਟੋਟਲ ਡੈਟ ਹੈਗੀ ਹੈ ਵਾਸੂ ਜੀ, ਉਹ ਹੁਣ ਆਫਕੋਰਸ ਉਹਦੇ ਵਿੱਚ ਵਾਧਾ, ਜਦੋਂ ਕਰਜ਼ਾ ਵਧੇਗਾ, ਜਦੋਂ ਡੈਫੀਸਿਟ ਵਧੇਗਾ ਸੋਰੀ, ਤਾਂ ਕਰਜ਼ਾ ਵੀ ਵਧਣਾ ਹੀ ਵਧਣਾ। ਸੋ 2025-2026 ਜਿਹੜਾ ਵਿੱਤੀ ਵਰਾ ਖਤਮ ਹੋ ਗਿਆ, ਉਦੋਂ ਜਿਹੜੀ ਡੈਟ ਟੋਟਲ ਸੀਗੀ ਉਹ 1,333.4 billion ਸੀ। ਸੋ 1.3 trillion ਡਾਲਰ ਤੋਂ ਵੀ ਜ਼ਿਆਦਾ,
1.334 trillion
ਡਾਲਰ। ਅਤੇ ਇਸ ਮੌਜੂਦਾ ਸਾਲ ਦੇ ਵਿੱਚ ਇਸ ਡੈਟ ਦੇ ਵਿੱਚ ਹੋਰ ਵਾਧਾ ਹੋ ਜਾਣਾ, ਇਹ ਆਲਮੋਸਟ 1.4 trillion ਡਾਲਰ ਦੇ ਨੇੜੇ ਪਹੁੰਚ ਜਾਏਗੀ। ਅਤੇ ਇਹ ਵਾਧਾ ਹੁੰਦਾ 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 2030-31 ਤੱਕ 1.629 trillion ਡਾਲਰ ਤੇ ਪਹੁੰਚ ਜਾਏਗਾ।
ਸੋ ਮਤਲਬ 1.6 trillion ਤੋਂ ਵੀ ਜ਼ਿਆਦਾ ਸਾਡਾ ਡੈਟ ਹੋ ਜਾਣਾ
ਜੀ।
ਹੁਣ ਵਨ ਵੁੱਡ ਥਿੰਕ ਵਿਜੇ ਜੀ ਕਿ ਵੀ ਐਜ਼ ਅ ਪਰਸੈਂਟੇਜ ਆਫ GDP ਤਾਂ ਡੈਟ ਟੂ GDP ਰੇਸ਼ੋ ਕਹਿ ਦਿੱਤਾ ਜਾਂਦਾ ਵੀ ਚਲੋ ਠੀਕ ਹੈ, ਕਰਜ਼ਾ ਵੱਧ ਰਿਹਾ ਸਾਡੀ GDP ਦੇ ਵਿੱਚ ਵੀ ਬਹੁਤ ਵਾਧਾ ਹੋਏਗਾ, ਤੇ ਇਹ ਜਿਹੜਾ ਰੇਸ਼ੋ ਹੈ ਬਿਟਵੀਨ ਡੈਟ ਐਂਡ GDP ਵੀ ਇਹ ਬਿਹਤਰ ਹੁੰਦਾ ਰਹੇਗਾ।
ਜੇ ਭਾਰ ਵੱਧ ਰਿਹਾ ਅਸੀਂ ਤਕੜੇ ਵੀ ਹੋ ਰਹੇ ਹਾਂ, ਅਸੀਂ ਭਾਰ ਜਰ ਲਵਾਂਗੇ।
ਸੋ ਪਰ ਇੱਦਾਂ ਨਹੀਂ ਹੋ ਰਿਹਾ। ਸੋ ਡੈਟ ਟੂ GDP ਰੇਸ਼ੋ ਵੀ ਸਾਡਾ 41% ਤੋਂ ਉੱਪਰ ਬਣਿਆ ਰਹਿਣਾ
ਜੀ।
ਸੋ ਇਸ ਵੇਲੇ ਸੋ 2025-26 ਦੇ ਵਿੱਚ 41.1%, 2026-27 ਜਿਹੜਾ ਵਿੱਤੀ ਵਰਾ ਹੁਣ ਚੱਲ ਰਿਹਾ ਇਹਦੇ ਵਿੱਚ 41.5%, ਤੇ ਇਹ 2030-31 ਦੇ ਵਿੱਚ ਵੀ 41.6% ਰਹਿਣਾ
ਜੀ।
ਸੋ ਡੈਟ ਟੂ GDP ਰੇਸ਼ੋ ਸਾਡਾ ਘੱਟ ਨਹੀਂ ਰਿਹਾ
ਜੀ।
ਜੇ ਕੋਈ ਚੀਜ਼ ਘੱਟ ਰਹੀ ਹੈ ਤੇ ਉਹ ਘੱਟ ਰਿਹਾ ਡੈਫਿਸਿਟ ਟੂ GDP ਰੇਸ਼ੋ। ਸੋ ਜਿਹੜੇ ਡੈਫਿਸਿਟ ਦੇ ਅੰਕੜੇ ਸੀ ਸਾਂਝੇ ਕੀਤੇ ਨੇ, ਭਾਵੇਂ ਦੇਰ ਇਜ਼ ਨੋ ਪੈਥ ਟੂ ਬੈਲੈਂਸ, ਸਰਕਾਰ ਇਸ ਗੱਲ ਦੀ ਬੜੀ ਸ਼ੇਖੀ ਮਾਰ ਰਹੀ ਹੈ ਕਿ ਦੇਖੋ ਕਿ ਅਸੀਂ ਇਸ ਫਿਸਕਲ ਗਾਰਡ ਰੇਲ ਨੂੰ ਅਸੀਂ ਪੂਰਾ ਕਰ ਰਹੇ ਹਾਂ ਕਿ ਅਸੀਂ ਡੈਫਿਸਿਟ ਟੂ GDP ਰੇਸ਼ੋ ਘਟਾ ਰਹੇ ਹਾਂ। ਸੋ 2025-26 ਵਾਸਤੇ ਉਹ ਨੰਬਰ ਹੈਗਾ 2.1% ਡੈਫਿਸਿਟ ਐਜ਼ ਅ ਪਰਸੈਂਟੇਜ ਆਫ ਅਵਰ GDP। ਮੌਜੂਦਾ ਵਿੱਤੀ ਵਰੇ ਦੇ ਵਿੱਚ ਉਹ 2.1% ਤੋਂ ਘੱਟ ਕੇ 1.9% ਤੇ ਆਏਗਾ, ਫਿਰ ਉਹ ਕਰਦਿਆਂ ਕਰਦਿਆਂ 2030-31 ਦੇ ਵਿੱਚ 1.4% ਤੇ ਆ ਜਾਣਾ।
ਅੱਛਾ,
ਸੋ ਡੈਫਿਸਿਟ ਟੂ GDP ਰੇਸ਼ੋ ਸਾਡਾ ਘੱਟ ਰਿਹਾ, ਇਹ ਇੱਕ ਕਹਿ ਲਓ ਵੀ ਸਰਕਾਰ ਦੀ ਉਪਲਬਧੀ ਹੈ, ਪਤਾ ਨਹੀਂ ਕਿੰਨੀ ਕੁ ਪਰ ਹੈ ਤਾਂ ਸਹੀ, ਪਰ ਡੈਟ ਟੂ GDP ਰੇਸ਼ੋ ਸਾਡਾ ਇੰਪਰੂਵ ਨਹੀਂ ਹੋ ਰਿਹਾ।
ਓਕੇ, ਡੈਫਿਸਿਟ ਟੂ GDP ਰੇਸ਼ੋ ਦੁਆਰੇ ਵੀ ਕੋਈ ਗੱਲਾਂ ਕੋਈ ਬਹੁਤੀਆਂ ਪੁਰਾਣੀਆਂ ਨਹੀਂ, ਜਦੋਂ ਟਰੂਡੋ ਸਰਕਾਰ ਵੇਲੇ ਦੀਆਂ ਗੱਲਾਂ ਨੇ, ਜਦੋਂ ਫਾਈਨੈਂਸ ਮਿਨਿਸਟਰ ਕ੍ਰਿਸਟੀਆ ਫ੍ਰੀਲੈਂਡ ਸੀ ਕਿ ਜੀ ਡੈਫਿਸਿਟ ਤਾਂ ਹੈ ਪਰ ਅਸੀਂ ਡੈਫਿਸਿਟ ਨੂੰ ਹਰ ਸਾਲ ਨਾ ਆਪਣੇ GDP ਦੇ 1% ਤੋਂ ਥੱਲੇ ਰੱਖਾਂਗੇ, ਕਿ ਜਿਹੜੀ ਡੈਫਿਸਿਟ ਟੂ GDP ਰੇਸ਼ੋ ਹੋਏਗੀ ਉਹ 1% ਤੋਂ ਥੱਲੇ ਹੋਏਗੀ, ਜੋ ਕਿ ਹੁਣ ਕਲੀਅਰਲੀ 2% ਤੋਂ ਉੱਪਰ ਆ, ਤੇ ਆਉਂਦੇ ਸਾਲਾਂ ਦੇ ਵਿੱਚ ਵੀ 1% ਤੋਂ ਕਿਤੇ ਜ਼ਿਆਦਾ ਹੀ ਰਹਿਣ ਵਾਲੀ ਆ।
ਬਿਲਕੁਲ।
ਸੋ ਉਧਰਲੇ ਪਾਸਿਓਂ ਜਿਹੜਾ ਉਹ ਗਾਰਡ ਰੇਲ ਆ, ਉਹ ਗਾਰਡ ਰੇਲ ਦੇ ਵਿੱਚ ਵੀ ਕਾਫੀ ਸਿਗਨੀਫਿਕੈਂਟ ਤਬਦੀਲੀ ਕਰ ਦਿੱਤੀ ਗਈ ਆ। ਜੇ ਵਾਸੂ ਜੀ ਕਰਜ਼ਾ, ਤਾਂ ਕਰਜ਼ੇ ਦਾ ਵਿਆਜ ਵੀ ਦੇਣਾ ਪੈਣਾ
ਜੀ ਜੀ,
ਤੇ ਕਰਜ਼ੇ ਦੇ ਵਿਆਜ ਦੀਆਂ ਜਿਹੜੀਆਂ ਅਦਾਇਗੀਆਂ ਨੇ 2025-26 ਦੇ ਵਿੱਚ 53.4 billion ਹਿੱਸੇ ਵਿਆਜ ਦੇ ਵਜੋਂ ਅਦਾ ਕੀਤਾ ਗਿਆ। ਇਸ ਸਾਲ ਦੇ ਵਿੱਚ ਵੀ ਇਹ ਜਿਹੜੀ ਪੇਮੈਂਟ ਹੈਗੀ ਹੈ $58 billion ਤੋਂ ਜ਼ਿਆਦਾ ਹੋਣ ਵਾਲੀ ਆ।
ਸੋ $58.7 billion ਵਿਆਜ ਅਸੀਂ ਇਸ ਸਾਲ ਅਦਾ ਕਰਾਂਗੇ
ਜੀ।
ਅਗਲੇ ਸਾਲ ਇਹ ਵੱਧ ਕੇ ਵਿਜੇ ਜੀ $65.7 billion ਹੋ ਜਾਣਾ, ਤੇ 2030-31 ਦੇ ਵਿੱਚ ਇਹ ਤਕਰੀਬਨ $81 billion ਅਸੀਂ ਵਿਆਜ ਅਦਾ ਕਰਾਂਗੇ। ਨਾ ਜੇ ਅਸੀਂ ਇਹਨੂੰ ਦੇਖੀਏ ਵੀ ਕੀ ਫਿਰ ਉਹੀ ਵੀ ਜਿਹੜਾ ਪਰਸੈਂਟੇਜ ਆਫ GDP ਇਹ ਨੰਬਰ ਬਿਹਤਰ ਹੋ ਰਿਹਾ ਕਿ ਇਹ ਰੇਸ਼ੋ ਘੱਟ ਰਿਹਾ ਕਿ ਵੱਧ ਰਿਹਾ, ਇਹ ਵੱਧ ਰਿਹਾ ਵਿਜੇ ਜੀ। ਸੋ ਡੈਟ ਚਾਰਜਸ ਦਾ ਜਿਹੜਾ ਐਜ਼ ਅ ਪਰਸੈਂਟੇਜ ਆਫ GDP ਜਿਹੜਾ ਰੇਸ਼ੋ ਹੈ ਉਹ 2025-26 ਦੇ ਵਿੱਚ 1.7% ਸੀ, ਮੌਜੂਦਾ ਵਿੱਤੀ ਵਰੇ ਲਈ ਵੀ 1.7% ਰਹੇਗਾ। ਅਗਲੇ ਸਾਲ ਸੋ 2027-28 ਦੇ ਵਿੱਚ ਇਹ ਵੱਧ ਕੇ 1.9% ਹੋ ਜਾਣਾ, ਤੇ 2030-31 ਦੇ ਵਿੱਚ ਇਹ 2.1% ਹੋ ਜਾਣਾ। ਸੋ ਇਹ ਵੀ ਜਿਹੜੀ ਅਸੀਂ ਕਹਿ ਲਓ ਵੀ ਪੁੱਠੇ ਰਾਹੇ ਪਏ ਹੋਏ ਹਾਂ
ਤੁਸੀਂ,
ਕਿ ਵਿਆਜ ਐਜ਼ ਅ ਪਰਸੈਂਟੇਜ ਆਫ GDP ਉਹ ਵੱਧ ਰਿਹਾ ਰੇਸ਼ੋ।
ਤੁਸੀਂ ਇਹਨੂੰ ਇੱਕ ਹੋਰ ਜੇ ਕੰਪੈਰੀਟਿਵ ਐਨਾਲਿਸਿਸ ਕਰਕੇ ਦੇਖੋ ਨਾ, ਫੈਡਰਲ ਸਰਕਾਰ ਸੂਬਿਆਂ ਨੂੰ ਤੇ ਟੈਰੀਟਰੀਜ਼ ਨੂੰ ਹੈਲਥ ਕੇਅਰ ਵਾਸਤੇ ਪੈਸੇ ਦਿੰਦੀ ਆ। ਇਸ ਸਾਲ ਜਿਹੜਾ ਮੌਜੂਦਾ ਸਾਲ ਹੈ 2026-27, ਹੈਲਥ ਕੇਅਰ ਟ੍ਰਾਂਸਫਰ ਦੇ ਤੌਰ ਤੇ ਫੈਡਰਲ ਸਰਕਾਰ ਨੇ $57.4 billion ਅਦਾ ਕਰਨਾ ਸੂਬਿਆਂ ਨੂੰ, ਸਾਰਿਆਂ ਨੂੰ ਤੇ ਟੈਰੀਟਰੀਜ਼ ਨੂੰ ਹੈਲਥ ਕੇਅਰ ਲਈ। ਤੇ ਇਸੇ ਹੀ ਸਾਲ ਇੰਟਰਸਟ ਪੇਮੈਂਟਸ ਦੇ ਵਿੱਚ $58.7 billion ਪੇ ਕਰਨਾ, ਮਤਲਬ ਕਿ ਜਿੰਨਾ ਸੂਬਿਆਂ ਨੂੰ ਹੈਲਥ ਕੇਅਰ ਵਾਸਤੇ ਦੇਣਾ ਉਹਦੇ ਨਾਲੋਂ $1.3 billion ਜ਼ਿਆਦਾ ਅਸੀਂ ਵਿਆਜ ਦੇ ਵਿੱਚ ਅਦਾ ਕਰਾਂਗੇ।
ਬਿਲਕੁਲ।
ਤੇ ਇਹੀ ਜਿਹੜਾ ਟ੍ਰੈਂਡ ਹੈਗਾ ਇਹ ਆਉਂਦੇ ਸਾਲਾਂ ਦੇ ਵਿੱਚ ਇਸੇ ਤਰ੍ਹਾਂ ਚੱਲਦਾ ਰਹਿਣਾ। 2029-30 ਦੇ ਵਿੱਚ ਵਿਆਜ ਦੀ ਪੇਮੈਂਟ ਇਸ ਪ੍ਰੋਜੈਕਸ਼ਨ ਮੁਤਾਬਕ ਵੱਧ ਕੇ ਹੋ ਜਾਣੀ ਆ 76.1 billion dollars ਅਤੇ 2029-30 ਦੇ ਵਿੱਚ ਹੈਲਥ ਕੇਅਰ ਵਾਸਤੇ ਜੇ ਮੌਜੂਦਾ ਇਹੀ ਪੇਮੈਂਟ ਪਲਾਨ ਚੱਲਦਾ ਰਹਿੰਦਾ 65 billion dollars ਦੇਣੇ ਨੇ। ਸੋ ਸਿਹਤ ਸੇਵਾਵਾਂ ਦਾ ਹਾਲ ਕਿੰਨਾ ਮਾੜਾ ਹੋਇਆ, ਪਰ ਸਿਹਤ ਸੇਵਾਵਾਂ ਨਾਲੋਂ ਕਿਤੇ ਜ਼ਿਆਦਾ ਪੈਸੇ ਫੈਡਰਲ ਸਰਕਾਰ ਸਿਰਫ ਵਿਆਜ ਅਦਾ ਕਰਨ 'ਤੇ ਖਰਚ ਰਹੀ ਹੈ।
ਬਿਲਕੁਲ। ਸੋ ਇਸੇ ਕਰਕੇ ਇਹ ਸਾਰੇ ਕਈ ਬਹੁਤ ਲੋਕ ਪੁੱਛਦੇ ਆ ਕਿ ਜੀ ਜੇ ਡੈਫੀਸਿਟ ਹੈਗਾ ਤਾਂ ਕੀ ਪ੍ਰੋਬਲਮ ਆ
ਜੀ,
ਇਹਦੇ ਨਾਲ ਸਾਨੂੰ ਕੀ ਫਰਕ ਪੈਂਦਾ, ਸਾਨੂੰ ਤਾਂ ਜੀ ਸਰਵਿਸਿਸ ਚਾਹੀਦੀਆਂ ਨੇ। ਬਿਲਕੁਲ, ਸਰਵਿਸਿਸ ਚਾਹੀਦੀਆਂ ਨੇ, ਪਰ ਫਿਸਕਲ ਪ੍ਰੂਡੈਂਸ ਵੀ ਉਨੀ ਹੀ ਇੰਪੋਰਟੈਂਟ ਆ ਵੀ ਜੇ ਤੁਹਾਡਾ ਡੈਫੀਸਿਟ ਤੁਸੀਂ ਰਨ ਕਰ ਰਹੇ ਹੋ, ਮਤਲਬ ਤੁਹਾਡਾ ਜਿਹੜਾ ਖਰਚਾ ਹੈ ਤੁਹਾਡੀ ਆਮਦਨ ਤੋਂ ਜ਼ਿਆਦਾ, ਅਤੇ ਉਹ ਪੈਸੇ ਕਿੱਥੋਂ ਆ ਰਹੇ ਹਨ, ਤੁਸੀਂ ਕਰਜ਼ਾ ਚੁੱਕ ਰਹੇ ਹੋ, ਬਜਾਏ ਦੇ ਕਿ ਤੁਸੀਂ ਕਰਜ਼ੇ ਦੀ ਅਦਾਇਗੀ ਕਰੋ, ਕਰਜ਼ਾ ਵਾਪਸ ਕਰਕੇ ਤੁਸੀਂ ਆਪਣਾ ਕਰਜ਼ਾ ਘਟਾਓ, ਉਹਦੇ ਨਾਲ ਤੁਹਾਡੀ ਇੰਟਰਸਟ ਪੇਮੈਂਟ ਵੀ ਜਿਹੜੀ ਘਟੇਗੀ, ਤੁਸੀਂ ਕਰਜ਼ਾ ਹੋਰ ਚੁੱਕ ਰਹੇ ਹੋ, ਜਿਹੜੇ ਡੈਟ ਚਾਰਜਿਸ ਨੇ ਇਹ ਹੋਰ ਵੱਧ ਰਹੇ ਨੇ, ਇਸੇ ਕਰਕੇ ਪਰਸੈਂਟੇਜ ਵੱਧ ਰਹੀ ਆ। ਸੋ 1.7% ਤੋਂ ਵੱਧਦੀ ਹੈ 2.1% ਹੋ ਜਾਣੀ ਹੈ ਬਾਏ 2030-31। ਸੋ ਇਹਦੇ ਵਿੱਚ ਵਿਜੇ ਜੀ ਹੁਣ ਸਰਕਾਰ ਨੇ ਕੀ ਕੀਤਾ ਕਿ ਰੈਵਨਿਊ ਵਧਿਆ ਸੀ ਸਰਕਾਰ ਦਾ, ਸੋ ਰੈਵਨਿਊ ਦੇ ਵਿੱਚ ਤਕਰੀਬਨ 7.2 billion dollars ਪਰ ਈਅਰ ਐਵਰੇਜ ਫੋਰ ਨੈਕਸਟ 5 years ਦੀ ਐਡੀਸ਼ਨ ਹੋਈ। ਉਹਦਾ ਕਾਰਨ ਸੀ ਕਿ ਆਇਲ ਪ੍ਰਾਈਸਿਸ ਵਧੇ, ਉਹਦੇ ਕਰਕੇ ਕਾਰਪੋਰੇਟ ਅਤੇ ਇਨਕਮ ਟੈਕਸ ਕਲੈਕਸ਼ਨ ਦੇ ਵਿੱਚ ਵਾਧਾ ਹੋਇਆ। ਸੋ ਉਹਦੇ ਨਾਲ ਥੋੜ੍ਹਾ ਜਿਹਾ ਦੇਖੋ GST ਕਲੈਕਸ਼ਨ ਥੋੜ੍ਹੀ ਘਟੀ ਇਹਨਾਂ ਦੀ, ਸੋ ਥੋੜ੍ਹਾ ਜਿਹਾ ਆਫਸੈਟ ਵੀ ਹੋਇਆ, ਪਰ ਜਿਹੜੀ ਨੈਟ ਐਡੀਸ਼ਨ ਰੈਵਨਿਊ ਦੇ ਵਿੱਚ ਹੋਈ ਆ ਓਵਰ ਨੈਕਸਟ 5 years ਪਰ ਈਅਰ ਐਵਰੇਜ 7.2 billion dollars ਰੈਵਨਿਊ ਵਧਿਆ। ਸੋ ਉਹ ਜੇ ਅਬਜ਼ਰਵ ਕਰਕੇ ਦੇਖੋ 36 billion ਬਣ ਜਾਂਦਾ। ਪਰ ਸਰਕਾਰ ਨੇ ਨਾਲ ਦੇ ਨਾਲ ਕੀਤਾ ਕਿ ਨਵੀਂ ਐਕਸਪੈਂਡਿੰਗ ਜਿਹੜੀ ਆ ਉਹ ਇਸ ਬਜਟ ਦੇ ਵਿੱਚ ਜੋੜ ਦਿੱਤੀ, ਅਤੇ ਉਹ ਜਿਹੜੀ ਸਪੈਂਡਿੰਗ ਆ ਉਹ ਬਣਦੀ 37.5 billion dollars ਓਵਰ ਨੈਕਸਟ 6 years। ਸੋ ਬਜਾਏ ਇਹਦੇ ਕਿ ਜਿਹੜੇ ਪੈਸੇ ਬਚੇ ਸੀ ਉਹ ਤੁਸੀਂ ਸੰਭਾਲ ਲੈਂਦੇ, ਯੂ ਕੁਡ ਹੈਵ ਕੈਪਟ ਯੂਰ ਪਾਊਡਰ ਡਰਾਈ, ਜਿਹੜਾ ਫਿਸਕਲ ਲੈਂਗੁਏਜ ਵਿੱਚ ਕਿਹਾ ਜਾਂਦਾ ਕਿ ਤੁਸੀਂ ਪੈਸੇ ਥੋੜੇ ਸੰਭਾਲ ਕੇ ਰੱਖਦੇ ਔਖੇ ਵੇਲੇ ਵਾਸਤੇ, ਕਿਉਂਕਿ ਆਉਣ ਵਾਲਾ ਸਮਾਂ ਕਿੱਦਾਂ ਦਾ ਹੋਏਗਾ, ਅਨਸਰਟਨਟੀ ਬਹੁਤ ਜ਼ਿਆਦਾ, ਨੋਬਡੀ ਨੋਜ਼
ਆਉਣ ਵਾਲਾ ਸਮਾਂ ਕਿਹੜੇ ਬਾਈ ਦਾ, ਇਹ ਨਹੀਂ ਪਤਾ
ਕਿਹੜੇ ਬਾਈ ਦਾ ਉਹ ਯਾ। ਸੋ
ਆਉਣ ਵਾਲਾ ਸਮਾਂ ਤੇਰੇ ਬਾਈ ਦਾ, ਹੁਣ ਇਹ ਨਹੀਂ ਪਤਾ ਆਉਣ ਵਾਲਾ ਸਮਾਂ ਕਿਹੜੇ ਬਾਈ ਦਾ,
ਤੇ ਉਹ ਕਿਹੋ ਜਿਹਾ ਸਮਾਂ ਹੋਣਾ ਪਤਾ ਨਹੀਂ। ਸੋ ਇਹ ਵੀ ਹੋ ਸਕਦਾ ਕਿ ਮਿਡਲ ਈਸਟ ਦੀ ਵਾਰ ਦੇ ਕਰਕੇ ਕੈਨੇਡਾ ਦੇ ਆਇਲ ਰੈਵਨਿਊਜ਼ ਬਹੁਤ ਵਧਣ, ਤੇ ਸਾਡੇ ਵਾਸਤੇ ਉਹ ਲਾਹੇ ਦਾ ਸੌਦਾ ਫਾਇਦਾ ਜਿਹੜਾ ਸਾਬਤ ਹੋਵੇ, ਜਾਂ ਫਿਰ ਇਹ ਹੋ ਸਕਦਾ ਕਿ ਸਾਡਾ ਬਹੁਤ ਨੁਕਸਾਨ ਹੋਵੇ, ਇਕਨੋਮਿਕ ਐਕਟੀਵਿਟੀ ਬਹੁਤ ਜ਼ਿਆਦਾ ਘੱਟ ਜਾਵੇ।
ਜਦੋਂ ਵਾਸੂ ਜੀ ਤੇਲ ਦੀਆਂ ਕੀਮਤਾਂ 'ਚ $1 ਪ੍ਰਤੀ ਬੈਰਲ ਦਾ ਵਾਧਾ ਹੋ ਜਾਵੇ ਤਾਂ ਕੈਨੇਡਾ ਦੀ ਫੈਡਰਲ ਸਰਕਾਰ ਦਾ ਰੈਵਨਿਊ $650 million ਵਧ ਜਾਂਦਾ। ਜੇ $2 ਦਾ ਫਰਕ ਪੈ ਜਾਵੇ ਤੇਲ ਦੀ ਬੈਰਲ ਦੀ ਕੀਮਤ 'ਚ, ਮਤਲਬ ਤੁਸੀਂ ਲਾ ਲਓ $1.3 billion ਸਰਕਾਰ ਦਾ, ਸਿਰਫ ਇਕੱਲੀ ਫੈਡਰਲ ਸਰਕਾਰ ਦਾ ਰੈਵਨਿਊ ਉਹਦੇ ਨਾਲ ਹੀ ਵਧ ਜਾਂਦਾ। ਹੁਣ ਜਿਹੜੀ ਪਿਛਲੇ ਸਾਲ ਨਵੰਬਰ ਦੇ ਵਿੱਚ ਇਹਨਾਂ ਨੇ ਪ੍ਰੋਜੈਕਸ਼ਨ ਕੀਤੀ ਸੀ ਤਾਂ ਬਜਟ ਰਿਲੀਜ਼ ਕੀਤਾ, ਉਦੋਂ ਇਹ ਐਜ਼ਿਊਮ, ਕਿਉਂਕਿ ਕੀ ਕਰਦੇ ਨੇ, ਐਜ਼ੰਪਸ਼ਨ ਕਰ ਲੈਂਦੇ ਆ ਨਾ ਵੀ ਅਸੀਂ ਇਹ ਮੰਨ ਕੇ ਚੱਲਾਂਗੇ ਕਿ ਤੇਲ ਦੇ ਬੈਰਲ ਦੀ ਕੀਮਤ ਇਸ ਪੱਧਰ 'ਤੇ ਰਹੇਗੀ। ਉਦੋਂ ਇਹ ਮੰਨ ਕੇ ਚੱਲੇ ਸੀ ਵੀ $65 ਪ੍ਰਤੀ ਬੈਰਲ ਦੀ ਕੀਮਤ ਰਹੇਗੀ ਤੇਲ ਦੇ ਬੈਰਲ ਦੀ। ਹੁਣ ਸਾਨੂੰ ਪਤਾ ਵੀ ਤੇਲ ਦਾ ਬੈਰਲ ਤਾਂ ਉੱਥੋਂ ਕਿਤੇ ਮਹਿੰਗਾ ਹੋ ਚੁੱਕਾ, ਐਂਡ ਆਫਕੋਰਸ ਜਿਹੜੀ ਆਹ ਕੀਮਤ ਇੱਥੇ ਰੱਖਦੇ ਨੇ ਇਹ WTI ਵਾਲੀ ਜਿਹੜੀ ਕੀਮਤ ਹੈ ਜਿਹਦੇ ਉੱਪਰ ਕਿ ਨੌਰਥ ਅਮੈਰੀਕਨ ਆਇਲ ਆਪਣਾ ਟ੍ਰੇਡ ਕਰਦਾ, ਵੈਸਟ ਟੈਕਸਿਸ ਇੰਟਰਮੀਡੀਏਟ ਆਇਲ, ਉਹਦੀ ਕੀਮਤ ਰੱਖਦੇ ਆ। ਉਹਦੀ ਕੀਮਤ ਵੀ ਹੁਣ ਅੱਜ ਤੇ $100 ਦੇ ਨੇੜੇ ਪਹੁੰਚੀ ਹੋਈ ਆ। ਸੋ $65 ਦੀ ਪ੍ਰੋਜੈਕਸ਼ਨ ਪਿਛਲੇ ਸਾਲ ਰੱਖੀ ਸੀ, ਹੁਣ ਇਹਨਾਂ ਨੇ ਪ੍ਰੋਜੈਕਸ਼ਨ ਇਹ ਰੱਖੀ ਆ ਕਿ 2026 ਦੌਰਾਨ ਬੈਰਲ ਜਿਹੜਾ ਤੇਲ ਦੇ ਬੈਰਲ ਦੀ ਕੀਮਤ ਆ ਉਹ $73 ਪ੍ਰਤੀ ਬੈਰਲ 'ਤੇ ਰਹੇਗੀ। ਅਤੇ ਅਸੀਂ ਪਹਿਲਾਂ ਗੱਲ ਕਰਕੇ ਹਟਿਆ, ਬੈਂਕ ਆਫ ਕੈਨੇਡਾ ਇਹ ਅਜ਼ਿਊਮ ਕਰਕੇ ਚੱਲ ਰਿਹਾ ਕਿ 2027 ਦੇ ਮੱਧ ਤੱਕ ਜਾ ਕੇ ਤੇਲ ਦੀਆਂ ਕੀਮਤਾਂ $75 'ਤੇ ਪਹੁੰਚਣਗੀਆਂ। ਸੋ ਮਤਲਬ ਕਿ ਤੇਲ ਦੀਆਂ ਕੀਮਤਾਂ ਦਾ ਜਿਹੜਾ ਇਸ ਵੇਲੇ ਉਚੇਰਾ ਪੱਧਰ ਆ ਉਹ ਆਉਂਦੇ ਮਹੀਨਿਆਂ ਦੇ ਵਿੱਚ, ਅਤੇ ਮੇ ਬੀ ਈਵਨ ਇਸ ਸਾਲ ਜਦੋਂ ਫਾਲ ਦੇ ਵਿੱਚ ਸਰਕਾਰ ਆਪਣਾ ਪੂਰਾ ਮੁਕੰਮਲ ਬਜਟ ਪੇਸ਼ ਕਰਦੀ ਹੈ ਨਵਾਂ, ਉਹਦੇ ਵਿੱਚ ਤੇਲ ਦੀਆਂ ਵਧੀਆਂ ਹੋਈਆਂ ਕੀਮਤਾਂ ਕਰਕੇ ਸਰਕਾਰ ਨੂੰ ਥੋੜ੍ਹਾ ਹੋਰ ਬਰੀਦਿੰਗ ਰੂਮ ਮਿਲ ਜਾਵੇ।
ਸੋ ਇਹ ਚੰਗੀ ਗੱਲ ਹੈ, ਇੱਕ ਇਹਨਾਂ ਨੇ ਕੰਸਰਵੇਟਿਵ ਇੱਕ ਐਸਟੀਮੇਟ ਰੱਖਿਆ ਆਇਲ ਪ੍ਰਾਈਸਿਸ ਦਾ, ਕਿ ਇਹਨਾਂ ਨੇ ਇਹ ਨਹੀਂ ਕੀਤਾ ਕਿ ਜੀ ਹੁਣ ਤੇਲ ਦੀ ਕੀਮਤ ਜਿਹੜੀ ਆ $100 ਪਰ ਬੈਰਲ ਹੋਏਗੀ, ਤੇ ਉਹਦੇ ਹਿਸਾਬ ਨਾਲ ਆਪਣਾ ਰੈਵਨਿਊ ਵਧਾ ਕੇ ਪ੍ਰੋਜੈਕਸ਼ਨ ਤਿਆਰ ਕੀਤੀਆਂ। ਸੋ ਇਹਨਾਂ ਨੇ ਇੱਕ ਚੰਗੀ ਗੱਲ ਕੀਤੀ ਹੈ ਕਿ ਇੱਕ ਕੰਸਰਵੇਟਿਵ ਐਸਟੀਮੇਟ ਰੱਖਿਆ, $73 ਦੇ ਹਿਸਾਬ ਨਾਲ ਇਹਨਾਂ ਨੇ ਸਾਰੀਆਂ ਪ੍ਰੋਜੈਕਸ਼ਨ ਆਪਣੀਆਂ ਤਿਆਰ ਕੀਤੀਆਂ ਨੇ। ਸੋ ਐਕਸਪੈਕਟ ਕੀਤਾ ਜਾ ਸਕਦਾ ਕਿ ਜਦੋਂ ਬਜਟ ਦੀ ਨੌਬਤ ਆਏਗੀ, ਸੋ ਉਦੋਂ ਤੱਕ ਨੰਬਰ ਜਿਹੜੇ ਨੇ ਹੋਰ ਬਿਹਤਰ ਹੋ ਜਾਣਗੇ, ਇਹ ਫਿਸਕਲ ਡੈਫੀਸਿਟ ਹੋਰ ਘਟਿਆ ਹੋਏਗਾ, ਤੇ ਬਾਕੀ ਉਹ ਪੈਸੇ ਸਰਕਾਰ ਬਚਾ ਕੇ ਰੱਖਦੀ ਹੈ ਕਿ ਉਹਨਾਂ ਨੂੰ ਹੋਰ ਖਰਚਿਆਂ ਦੇ ਵਿੱਚ ਪਾ ਦਿੰਦੀ ਹੈ। ਸੋ ਉਹ ਦੇਖਣ ਵਾਲੀ ਗੱਲ ਹੋਏਗੀ। ਜੇ ਖਰਚਿਆਂ ਦੀ ਗੱਲ ਕਰ ਰਹੇ ਹਾਂ ਤੇ ਖਰਚੇ ਹੈਗੇ ਕਿਹੜੇ ਕਿਹੜੇ?
ਹਾਂਜੀ ਹਾਂਜੀ।
ਸੋ ਇਹਦੇ ਵਿੱਚ ਵੀ ਜਿਹੜੀ ਸਾਨੂੰ ਇੱਕ ਇਹ ਤਾਂ ਪਤਾ ਹੀ ਹੈ ਕਿ ਜਿਹੜਾ ਇੱਕ ਸਭ ਤੋਂ ਮੋਟਾ ਖਰਚਾ ਹੈ ਉਹ ਤਾਂ ਹੈ GST ਕ੍ਰੈਡਿਟ ਦੇ ਵਿੱਚ ਜਿਹੜਾ ਵਾਧਾ ਕੀਤਾ, ਜੋ ਕਿ ਆਲਰੇਡੀ ਸਰਕਾਰ ਅਨਾਊਂਸ ਕਰ ਚੁੱਕੀ ਹੈ। ਸੋ ਜਿਹੜੇ ਦੇਖੋ ਆਪਾਂ ਗੱਲ ਕੀਤੀ ਕਿ ਨਵੇਂ ਖਰਚੇ ਅਨਾਊਂਸ ਕੀਤੇ ਉਹ $37 billion ਦੇ ਨੇ ਓਵਰ ਨੈਕਸਟ 6 years। ਜੇ ਕੁਝ ਪੁਰਾਣੇ ਵਿੱਚ ਬਿਆਨ ਵੀ ਜੋੜ ਲਏ ਜਾਣ, ਐਲਾਨ ਜੋੜ ਲਏ ਜਾਣ, ਫਿਰ $54 billion। ਸੋ GST ਕ੍ਰੈਡਿਟ ਦੇ ਵਿੱਚ ਜਿਹੜਾ ਵਾਧਾ ਕਰਨਾ ਉਹਦੇ ਕਰਕੇ 11.5 ਬਿਲੀਅਨ
ਡਾਲਰ 12 ਬਿਲੀਅਨ ਡਾਲਰ ਓਵਰ ਦਾ ਨੈਕਸਟ 6 ਇਅਰਸ ਜਿਹੜਾ ਨੰਬਰ ਸੀ
ਸੋ 11 ਪੁਆਇੰਟ ਸਮਥਿੰਗ ਉਹ ਹੈਗਾ ਨੰਬਰ ਸੋ ਰਾਊਂਡ ਆਫ ਕਰਕੇ ਚਲੋ 12 ਬਿਲੀਅਨ ਡਾਲਰ ਉਹ ਖਰਚਾ ਉਹ ਹੈਗਾ ਫਿਰ ਜੋ ਗੈਸ ਟੈਕਸ ਬ੍ਰੇਕ ਦਿੱਤੀ ਹੈ ਸੋ ਜੋ ਗੈਸ ਦੇ ਵਿੱਚ ਐਕਸਾਈਜ਼ ਟੈਕਸ ਮਾਫ਼ ਕੀਤਾ ਇਹਨਾਂ ਨੇ
7 ਸਤੰਬਰ ਤੱਕ
ਸੋ 2.4 ਬਿਲੀਅਨ ਡਾਲਰ ਉੱਧਰ ਜਾ ਰਿਹਾ ਸਾਨੂੰ ਪਤਾ ਫਿਰ ਇਹਦੇ ਵਿੱਚ ਇੱਕ ਨਵੀਂ ਚੀਜ਼ ਜਿਹੜੀ ਸਰਕਾਰ ਨੇ ਦੱਸੀ ਹੈ ਕਿ ਸਕਿੱਲਸ ਟ੍ਰੇਨਿੰਗ ਵਾਸਤੇ ਅਗਲੇ 5 ਸਾਲਾਂ ਦੇ ਵਿੱਚ 6 ਬਿਲੀਅਨ ਡਾਲਰ ਇਨਵੈਸਟ ਕੀਤੇ ਜਾਣਗੇ ਸੋ ਇਹ ਮੈਂ ਇਨਵੈਸਟ ਕਹਿ ਰਿਹਾ ਵੀ ਇਹ ਐਕਸਪੈਂਡ ਨਹੀਂ ਕਰ ਰਹੀ ਸਰਕਾਰ ਇਹ ਵਧੀਆ ਇੱਕ ਇਨਵੈਸਟਮੈਂਟ ਹੈ ਕਿ ਇਹਦੇ ਨਾਲ ਸਰਕਾਰ ਦਾ ਟੀਚਾ ਇਹ ਹੈ ਕਿ 80,000 ਤੋਂ 1,00,000 ਸਕਿੱਲਡ ਵਰਕਰਸ ਇਕੋਨਮੀ ਦੇ ਵਿੱਚ ਜੁੜਨ ਅਤੇ ਜਿਹਦੇ ਨਾਲ ਵੀ ਜਿਹੜੇ ਟ੍ਰੇਡਸ ਵਰਕਰ ਸਾਡੇ ਵਧਣ ਅਤੇ ਜਿਹੜੇ ਅਸੀਂ ਘਰ ਉਸਾਰਨੇ ਨੇ ਅਤੇ ਇਕੋਨਮੀ ਦੇ ਵਿੱਚ ਹੋਰ ਜਿਹੜੀ ਕੰਸਟਰਕਸ਼ਨ ਹੋਣੀ ਹੈ
ਪਾਈਪਲਾਈਨ ਜੇ ਬਣਦੀ ਹੈ ਜਾਂ ਪੋਰਟਸ ਜੇ ਤੁਸੀਂ ਉਸਾਰੀ ਕਰਨੀ ਜਿੰਨੇ ਵੀ ਮੇਜਰ ਪ੍ਰੋਜੈਕਟਸ ਨੇ ਉਹਨਾਂ ਦੀ ਉਸਾਰੀ ਵਾਸਤੇ ਤੁਹਾਨੂੰ ਫਿਰ ਉਹ ਹਾਈਲੀ ਸਕਿੱਲਡ ਟੈਕਨੀਕਲ ਵਰਕਰ ਚਾਹੀਦੇ ਨੇ ਟ੍ਰੇਡ ਪਰਸਨ ਚਾਹੀਦੇ ਨੇ
ਪਲੱਸ ਲੋਕ ਕੰਮ ਤੇ ਲੱਗਣਗੇ
ਲੋਕ ਕੰਮ ਤੇ ਲੱਗਣਗੇ
ਤੇ ਇਕਨੋਮੀ ਦੇ ਵਿੱਚ ਵੈਸੇ ਵੀ ਇਜ਼ਾਫਾ ਹੋਏਗਾ
ਦੂਜਾ ਪਾਸਾ ਇਹ ਵੀ ਹੈ ਨਾ ਇੱਕ ਤਾਂ ਦੇਖੋ ਘਰਾਂ ਦੀ ਕੰਸਟਰਕਸ਼ਨ ਬਾਕੀ ਦੇ ਪ੍ਰੋਜੈਕਟਸ ਜਿਹੜਾ ਮੌਜੂਦਾ ਇਸ ਵੇਲੇ ਵਾਸੂ ਜੀ ਆਪਣੇ ਕੋਲ ਜਿਹੜੇ ਟ੍ਰੇਡ ਪਰਸਨਸ ਨੇ ਉਹਨਾਂ ਚੋਂ ਕਈ ਅਜਿਹੇ ਨੇ ਜਿਹੜੇ ਆਉਂਦੇ 2 ਜਾਂ 5 ਸਾਲ ਦੇ ਵਿੱਚ ਰਿਟਾਇਰ ਹੋਣਗੇ ਉਹ ਆਪਣੇ ਕਰੀਅਰ ਦੇ ਜਿਹੜੇ ਅਖੀਰਲੇ ਪੜਾਅ ਦੇ ਉੱਤੇ ਨੇ ਅਤੇ ਸਾਨੂੰ ਇਹ ਵੀ ਪਤਾ ਹੈ ਕਿ ਜਿਹੜੀ ਟ੍ਰੇਡਸ ਕਾਊਂਸਲ ਆ ਉਹਨਾਂ ਵੱਲੋਂ ਵਾਰ ਵਾਰ ਇਹ ਗੁਹਾਰ ਲਗਾਈ ਜਾਂਦੀ ਹੈ ਵੀ ਆਉਂਦੇ ਸਾਲਾਂ ਦੇ ਵਿੱਚ ਸਾਡੇ ਕੋਲ ਸ਼ੋਰਟੇਜ ਬਹੁਤ ਹੋ ਜਾਣੀ ਆ ਵਰਕਰਸ ਦੀ ਅਤੇ ਜੇ ਇਹੀ ਟ੍ਰੈਂਡ ਚੱਲਦਾ ਰਹਿੰਦਾ ਜਿਸ ਦਰ 'ਤੇ ਅਸੀਂ ਕਰੰਟਲੀ ਨਵੇਂ ਟ੍ਰੇਡ ਪਰਸਨਸ ਨੂੰ ਟ੍ਰੇਨ ਕਰ ਰਹੇ ਹਾਂ ਜਾਂ ਬਾਹਰੋਂ ਆਇਆਂ ਨੂੰ ਆਪਣੇ ਸਿਸਟਮ ਦੇ ਵਿੱਚ ਜਜ਼ਬ ਕਰ ਰਹੇ ਹਾਂ ਜੇ ਇਸੇ ਹੀ ਦਰ 'ਤੇ ਸਭ ਚੱਲਦਾ ਰਹਿੰਦਾ ਤਾਂ ਵੀ ਆਉਂਦੇ ਸਾਲਾਂ 'ਚ ਪ੍ਰਤੀ ਵਰ੍ਹਾ ਸਾਡੇ ਕੋਲ ਤਕਰੀਬਨ 20,000 ਤੋਂ 25,000 ਟ੍ਰੇਡ ਪਰਸਨਸ ਦੀ ਕਮੀ ਹੋਣੀ ਹੈ ਸ਼ੋਰਟੇਜ ਪਰ ਈਅਰ ਸੋ ਉਹਨੂੰ ਪਲੱਗ ਕਰਨ ਦੇ ਲਈ ਜਿਹੜਾ ਇਹ ਪਲਾਨ ਹੈਗਾ ਵੀ 5 ਸਾਲਾਂ ਦੇ ਵਿੱਚ 80,000 ਤੋਂ 1,00,000 ਨਵੇਂ ਟ੍ਰੇਡ ਪਰਸਨਸ ਨੂੰ ਟ੍ਰੇਨ ਕਰਨ ਦੇ ਵਾਸਤੇ 6 ਬਿਲੀਅਨ ਡਾਲਰ ਇਹਦੇ ਵਿੱਚ ਵਾਸੂ ਜੀ 2 ਬਿਲੀਅਨ ਡਾਲਰ ਤਾਂ ਸਪੈਸੀਫਿਕਲੀ 15 ਤੋਂ 30 ਸਾਲ ਦੀ ਉਮਰ ਵਾਲੇ ਜਿਹੜੇ ਕਹਿ ਲਓ ਜੀ ਯੰਗ ਨੇ ਬੰਦੇ ਉਹਨਾਂ ਨੂੰ ਐਂਟਰੀ ਲੈਵਲ ਦਾ ਟ੍ਰੇਡਸ ਐਕਸਪੀਰੀਅੰਸ ਦਿਵਾਉਣ ਦੇ ਵਾਸਤੇ ਅਪ੍ਰੈਂਟਿਸਸ਼ਿਪ ਵਾਸਤੇ ਪੈਸੇ ਦੇਣ ਸੰਬੰਧੀ ਇਹ 2 ਬਿਲੀਅਨ ਡਾਲਰ ਤਾਂ ਉਹਦੇ ਲਈ ਰੱਖਿਆ ਗਿਆ
ਸੋ ਜੇਕਰ ਕੋਈ ਟ੍ਰੇਨਿੰਗ ਲੈਣਾ ਚਾਹੁੰਦਾ ਟ੍ਰੇਡਸ ਦੀ ਜਾਂ ਇਸ ਤਰ੍ਹਾਂ ਦੇ ਕਿਸੇ ਵੀ ਕੋਈ ਸਕਿੱਲਸ ਦੀ ਟ੍ਰੇਨਿੰਗ ਲੈਣਾ ਚਾਹੁੰਦਾ ਉਹਨਾਂ ਨੂੰ$400 ਪਰ ਵੀਕ ਤੱਕ ਦਾ ਜਿਹੜਾ ਇੱਕ ਸਟਾਈਪੈਂਡ ਦਿੱਤਾ ਜਾਏਗਾ ਸੋ ਜੋ ਕਿ ਟੋਟਲ ਟ੍ਰੇਨਿੰਗ ਵਾਸਤੇ ਅਪ ਟੂ $16,000
ਮੈਕਸੀਮਮ
ਅਮਾਊਂਟ ਸਰਕਾਰ ਵੱਲੋਂ ਕਮਿਟ ਕੀਤਾ ਜਾ ਰਿਹਾ ਪਲੱਸ ਜਿਹੜਾ ਕੋਈ ਇੰਪਲੋਇਰ ਅਜਿਹੇ ਅਪ੍ਰੈਂਟਿਸ ਨੂੰ ਹਾਇਰ ਕਰਦਾ ਉਹ ਪਹਿਲੇ ਸਾਲ ਵਾਸਤੇ ਇੰਪਲੋਇਰ ਨੂੰ ਵੇਜ ਸਬਸਿਡੀ ਦਿੱਤੀ ਜਾਏਗੀ ਅਪ ਟੂ $10,000 ਸੋ ਇਸ ਤਰ੍ਹਾਂ ਦੇ ਇਹਦੇ ਵਿੱਚ ਖਰਚੇ ਨੇ ਅਤੇ ਜਦੋਂ ਕਿਸੇ ਨੇ ਆਪਣੀ ਟ੍ਰੇਨਿੰਗ ਮੁਕੰਮਲ ਕਰ ਲਈ ਜਦੋਂ ਉਹਨਾਂ ਨੂੰ ਰੈੱਡ ਸੀਲ ਸਰਟੀਫਿਕੇਸ਼ਨ ਮਿਲੀ ਵਨ ਟਾਈਮ $5,000 ਦਾ ਬੋਨਸ ਦਿੱਤਾ ਜਾਏਗਾ
2024 ਦਾ ਨਾ ਸਟੈਟ ਕੈਨੇਡਾ ਦੇ ਨੰਬਰ ਸੀਗੇ ਕਿ ਜਿਹੜੇ ਲੋਕ ਆਪਣੀ ਰੈੱਡ ਸੀਲ ਦੀ ਤਿਆਰੀ ਕਰ ਲੈਂਦੇ ਨੇ ਉਹ ਜਿੰਨੇ ਨਿਰਧਾਰਿਤ ਸਮੇਂ 'ਚ ਪੂਰੀ ਕੀਤੀ ਜਾ ਸਕਦੀ ਹੈ 20% ਤੋਂ ਵੀ ਘੱਟ ਜਾਣੇ ਉਹਨੇ ਮਿਨੀਮਮ ਟਾਈਮ ਦੇ ਵਿੱਚ ਉਹਨੂੰ ਪੂਰਾ ਕਰਦੇ ਨੇ ਨਹੀਂ ਤਾਂ ਉਹਨੂੰ ਅੱਗੇ ਟਾਲੀ ਜਾਂਦੇ ਫਿਰ ਪੇਪਰ ਬਾਅਦ 'ਚ ਦਿੰਦੇ ਹਾਂ ਡਿਲੇ ਹੋ ਜਾਂਦਾ ਸੋ ਜਿਹੜਾ $5,000 ਦਾ ਕੰਪਲੀਸ਼ਨ ਬੋਨਸ ਹੈ ਇਹ ਇੱਕ ਤਰ੍ਹਾਂ ਇਨਸੈਂਟਿਵ ਦਿੱਤਾ ਜਾ ਰਿਹਾ ਵੀ ਤੁਸੀਂ ਆਪਣੀ ਰੈੱਡ ਸੀਲ ਟ੍ਰੇਨਿੰਗ ਛੇਤੀ ਪੂਰੀ ਕਰੋ
ਅਤੇ ਕੰਮ 'ਤੇ ਲੱਗੋ
ਅਤੇ ਤੁਹਾਨੂੰ ਰੈੱਡ ਸੀਲ ਟ੍ਰੇਨਿੰਗ ਪੂਰੀ ਕਰਦਿਆਂ ਸਾਰੀ ਫੈਡਰਲ ਗਵਰਨਮੈਂਟ ਵੱਲੋਂ $5,000 ਦਾ ਇੱਕ ਇਹ ਬੋਨਸ ਮਿਲ ਜਾਣਾ ਸੋ ਇਹ ਟੋਟਲ ਇਹਦੇ ਵਾਸਤੇ 5 ਸਾਲਾਂ ਦੇ ਵਿੱਚ ਸਕਿੱਲਸ ਟ੍ਰੇਡ ਪੈਕੇਜ ਵਾਸਤੇ $6 ਬਿਲੀਅਨ ਇਸ ਅਪਡੇਟ ਦੇ ਵਿੱਚ ਨਵੇਂ ਅਨਾਊਂਸ ਕੀਤੇ ਗਏ ਆ
ਟੀਚਾ ਕੀ ਹੈ ਕਿ ਅਸੀਂ 1,00,000 ਵਰਕਰ ਇਕਨੋਮੀ ਦੇ ਵਿੱਚ ਜੋੜਨੇ ਨੇ ਕੱਲ ਸ਼ਾਮ ਵਾਲੇ ਸ਼ੋਅ 'ਚ ਅਸੀਂ ਇਹਦੇ ਬਾਰੇ ਗੱਲ ਕਰ ਰਹੇ ਸੀ ਇੱਕ ਲਿਸਨਰ ਨੇ 6 ਬਿਲੀਅਨ ਨੂੰ 1,00,000 ਨਾਲ ਤਕਸੀਮ ਕਰਕੇ ਕਹਿੰਦੇ ਵੀ ਇਹ ਤਾਂ ਇੱਕ ਪਰ ਵਰਕਰ $60,000 ਦੀ ਇਨਵੈਸਟਮੈਂਟ ਹੋਈ ਵੀ ਇਹ ਬਹੁਤ ਜ਼ਿਆਦਾ ਨਹੀਂ ਹੈ ਸੋ ਇਹ ਡਿਬੇਟੇਬਲ ਹੈ ਕਿ ਪਰ ਵਰਕਰ ਇੱਕ ਵਰਕਰ ਤਿਆਰ ਕਰਨ ਲਈ ਸਰਕਾਰ ਜੇ ਟੈਕਸ ਪੇਅਰਸ ਦਾ $60,000 ਇਨਵੈਸਟ ਕਰ ਰਹੀ ਹੈ ਉਹਦੇ ਵਿੱਚ ਪਾ ਰਹੀ ਹੈ ਦੈਨ ਇਜ਼ ਇਟ ਵਰਥ ਇਟ
ਨਹੀਂ ਜਦੋਂ ਦੇਖੋ ਜੇ ਉਹਨੇ ਜਿਹੜਾ ਵਰਕਰ ਮੰਨ ਲਓ 25 ਸਾਲ ਦਾ ਜੇ ਤਿਆਰ ਹੋ ਜਾਂਦਾ ਉਹਨੇ ਜਿਹੜਾ ਇਕਨੋਮਿਕ ਆਊਟਪੁੱਟ ਦੇਣਾ ਓਵਰ ਦਾ ਨੈਕਸਟ 20-30 ਈਅਰਸ ਉਹ ਫਿਰ ਦੈਟ ਵਿਲ ਸਰਟਨਲੀ ਆਊਟਵੇ ਇਟ
ਸੋ ਇਹ 20-30 ਦੇਖੋ ਨਾ ਕਿ ਜਦੋਂ ਇਦਾਂ ਲੱਗਦਾ ਕਿ ਜੀ ਸਕਿੱਲਸ ਟ੍ਰੇਨਿੰਗ ਵਾਸਤੇ
ਈਅਰਸ ਉਹ ਫਿਰ ਦੈਟ ਵਿਲ ਸਰਟਨਲੀ ਆਊਟਵੇ ਇਟ
ਸੋ ਇਹ 20-30 ਦੇਖੋ ਨਾ ਕਿ ਜਦੋਂ ਇਦਾਂ ਲੱਗਦਾ ਕਿ ਜੀ ਸਕਿੱਲਸ ਟ੍ਰੇਨਿੰਗ ਵਾਸਤੇ 6 ਬਿਲੀਅਨ ਡਾਲਰ ਇਨਵੈਸਟ ਕੀਤਾ ਲੱਗਦਾ ਕਿ ਬੜੀ ਪੋਜ਼ਿਟਿਵ ਇਹ ਅਨਾਊਂਸਮੈਂਟ ਆ ਪਰ ਜਦੋਂ ਤੁਸੀਂ ਉਸੇ ਅੰਕੜੇ ਨੂੰ ਫਲਿੱਪ ਕਰਕੇ ਇੱਦਾਂ ਦੇਖੋ ਕਿ ਹਰ ਵਰਕਰ ਦੀ ਟ੍ਰੇਨਿੰਗ ਉੱਤੇ ਸਰਕਾਰ $60,000 ਟੈਕਸ ਪੇਅਰਸ ਦਾ ਲਗਾ ਰਹੀ ਹੈ ਫਿਰ ਥੋੜ੍ਹਾ ਜਿਹਾ ਲੱਗਦਾ ਕਿੰਤੂ ਪਰੰਤ ਹੋਣ ਲੱਗ ਪੈਂਦਾ ਮਨ ਦੇ ਵਿੱਚ ਇਜ਼ ਇਟ ਨਾਟ ਟੂ ਮੱਚ
ਅੱਛਾ ਬਸੂ ਜੀ ਹੁਣ ਨਾ ਖਬਰਾਂ ਦੇ ਬੁਲੇਟਿਨ ਦਾ ਵੀ ਸਮਾਂ ਹੋ ਜਾਂਦਾ ਕੁਇਕਲੀ ਗੱਲ ਇਹ ਵੀ ਕਰ ਲਈਏ ਵੀ CPP ਪ੍ਰੀਮੀਅਮ ਦਾ ਜਿਹੜਾ ਬੇਸ ਰੇਟ ਆ ਉਹ ਵੀ 1 ਜਨਵਰੀ 2027 ਤੋਂ ਡਰੋਪ ਹੋ ਰਿਹਾ 9.9% ਤੋਂ ਘਟਾ ਕੇ ਉਹਨੂੰ 9.5% ਕਰ ਦਿੱਤਾ ਜਾਏਗਾ ਮਤਲਬ ਕਿ ਜਿਹੜੇ ਅਸੀਂ ਆਪਣੇ ਪੇ ਚੈੱਕ ਦੇ ਵਿੱਚੋਂ CPP ਦੀ ਡਿਡਕਸ਼ਨ ਪੇ ਕਰਦੇ ਹਾਂ ਮੁਲਾਜ਼ਮ ਵੀ ਪੇ ਕਰਦਾ ਇੰਪਲੋਇਰ ਵੀ ਪੇ ਕਰਦਾ। ਸੋ 70,000 ਡਾਲਰ ਸਾਲਾਨਾ ਕਮਾਉਣ ਵਾਲੇ ਵਿਅਕਤੀ ਨੂੰ ਤਕਰੀਬਨ 133 ਡਾਲਰ ਦਾ ਸਾਲਾਨਾ ਫਾਇਦਾ ਹੋਏਗਾ, ਉਹੀ 133 ਡਾਲਰ ਦਾ ਬੈਨੀਫਿਟ ਇੰਪਲੋਇਰ ਨੂੰ ਵੀ ਹੋਏਗਾ। ਪਰ ਇਹ ਜਿਹੜੀ ਅਨਾਊਂਸਮੈਂਟ ਆ, ਇਹ ਇੱਦਾਂ ਨਹੀਂ ਹੈਗਾ ਵੀ ਇਹ ਫੈਡਰਲ ਸਰਕਾਰ ਆਪਣੇ ਕੋਲੋਂ ਪੈਸੇ ਦੇ ਰਹੀ ਆ, ਉਹ ਜਿਹੜੇ CPP ਦੇ ਐਸੈਟਸ ਨੇ ਉਹਨਾਂ ਨੇ ਹੀ ਕਵਰ ਕਰਨੀ ਹੈ ਜਿਹੜੀ ਇਹ ਕੋਸਟ ਆ।
$3 billion ਦਾ ਖਰਚਾ ਹੋਣਾ, ਪਰ ਉਹ ਟੈਕਸ ਪੇਅਰਸ ਦਾ ਨਹੀਂ ਹੋਣਾ।
ਜੀ ਜੀ, ਵੈਸੇ ਜਿਹੜੀ CPP ਦੀ ਇੱਕ ਇਹਨਾਂ ਦਾ ਇੱਕ ਡੇਟਾ ਰਿਲੀਜ਼ ਕੀਤਾ ਜਾਂਦਾ ਸਮੇਂ ਸਮੇਂ ਸਿਰ, ਇਹਨਾਂ ਨੇ ਇਹ ਕਿਹਾ ਸੀ ਕਿ CPP ਨੂੰ ਅਗਲੇ 75 ਸਾਲਾਂ ਵਾਸਤੇ ਸਸਟੇਨੇਬਲ ਰੱਖਣ ਵਾਸਤੇ ਜਿਹੜਾ ਕੰਟਰੀਬਿਊਸ਼ਨ ਦਾ ਇਹ ਅਮਾਊਂਟ ਆ, ਇਹ ਪਰਸੈਂਟੇਜ ਆ, ਜੇ 9.21% ਵੀ ਰਹੇ ਤਾਂ ਵੀ ਇਹਨੂੰ 75 ਸਾਲਾਂ ਵਾਸਤੇ ਸਸਟੇਨ ਕੀਤਾ ਜਾ ਸਕਦਾ।
ਪਿਛਲੇ ਕੁਝ ਸਾਲਾਂ ਦੇ ਵਿੱਚ ਦੱਸਿਆ ਜਾਂਦਾ ਵੀ ਕਿ $2 billion ਇਹ ਵੱਧ ਇਕੱਤਰ ਕਰ ਚੁੱਕੇ ਨੇ।
ਯੈਸ,
ਅਤੇ ਹੁਣ ਉਹਨੂੰ ਫੇਸ ਕਰਕੇ ਰੀਐਡਜਸਟ ਕਰਨ ਦੀ ਗੁੰਜਾਇਸ਼ ਹੈਗੀ
ਜੀ। ਬਸ ਜੀ, ਐਂ ਕਰੀਏ ਆਪਾਂ ਖਬਰਾਂ ਦਾ ਤਾਜ਼ਾ ਲਾਈਵ ਬੁਲੇਟਿਨ ਸੁਣ ਲਈਏ, ਉਸ ਤੋਂ ਬਾਅਦ ਇਸੇ ਹੀ ਅਪਡੇਟ ਨਾਲ ਸੰਬੰਧਿਤ ਕੁਝ ਜਿਹੜੇ ਹੋਰ ਪਹਿਲੂ ਨੇ ਉਹਨਾਂ ਬਾਰੇ ਵੀ ਗੱਲ ਕਰਾਂਗੇ। ਵਾਸੂ ਜੀ, ਆਹ ਕੁਇਕਲੀ ਗੱਲ ਕਰ ਲਈਏ, ਜਿਹੜੀ ਆਹ ਸਾਰੀ ਅਪਡੇਟ ਹੈਗੀ ਆ ਸਪਰਿੰਗ ਇਕਨੋਮਿਕ ਅਪਡੇਟ, ਉਹਦੇ ਨਾਲ ਜੁੜੀਆਂ ਕੁਝ ਹੋਰ ਇੱਕ ਦੋ ਗੱਲਾਂ ਜੇ ਰਹਿੰਦੀਆਂ ਨੇ ਕਰਨ ਵਾਲੀਆਂ। ਇੱਕ ਤਾਂ $2 billion ਇਹਦੇ ਵਿੱਚ ਰੱਖਿਆ ਗਿਆ ਯੂਕਰੇਨ ਨੂੰ ਵੀ ਪੈਸੇ ਦੇਣ ਦੇ ਵਾਸਤੇ, ਵੈਸੇ $2 billion ਵਿੱਚੋਂ ਪੁਰਾਣੀ ਅਨਾਊਂਸਮੈਂਟ ਆ, $300 million ਵਿੱਚ ਹੋਰ ਐਡ ਕੀਤਾ ਗਿਆ।
ਸੋ ਆਪਰੇਸ਼ਨ ਯੂਨੀਫਾਇਰ ਦੇ ਥਰੂ $2 billion ਕੰਟੀਨਿਊ ਸਪੋਰਟ ਨੂੰ ਕੰਟੀਨਿਊ ਰੱਖਣ ਲਈ ਇਹਦੇ ਵਿੱਚ ਲਿਖੇ ਗਏ ਨੇ।
ਤੇ ਕੈਨੇਡਾ ਆਲਰੇਡੀ 2022 ਤੋਂ ਲੈ ਕੇ ਹੁਣ ਤੱਕ ਡਾਇਰੈਕਟ ਇਨਡਾਇਰੈਕਟ ਸਪੋਰਟ ਸਦਕਾ ਯੂਕਰੇਨ ਨੂੰ $25 billion ਪ੍ਰਦਾਨ ਕਰ ਚੁੱਕਾ।
ਬਾਕੀ ਇਹਦੇ ਵਿੱਚ ਵਿਜੇ ਜੀ ਇਹ ਵੀ ਪ੍ਰਪੋਜ਼ ਕੀਤਾ ਗਿਆ ਕਿ ਜਿਹੜੀਆਂ ਏਅਰ ਪੈਸੇਂਜਰਸ ਦੀਆਂ ਜਿਹੜੀਆਂ ਕੰਪਲੇਂਟਸ ਨੇ ਕੈਨੇਡਾ ਟਰਾਂਸਪੋਰਟੇਸ਼ਨ ਏਜੰਸੀ ਦੇ ਕੋਲ, ਉਹਨਾਂ ਦਾ ਤਕਰੀਬਨ 96,000 ਦਾ ਬੈਕਲੌਗ ਆ। ਸੋ ਇਹਦੇ ਵਿੱਚ ਸਰਕਾਰ ਪ੍ਰਪੋਜ਼ ਕਰ ਰਹੀ ਹੈ ਕਿ ਉਹਨਾਂ ਨੂੰ ਅਸੀਂ ਆਊਟਸੋਰਸ ਕਰ ਦਈਏ, ਕਿ ਕੋਈ ਥਰਡ ਪਾਰਟੀ ਕੋਈ ਆਰਗੇਨਾਈਜੇਸ਼ਨ ਸੈਟਅਪ ਕਰ ਦਿੱਤੀ ਜਾਵੇ, ਜਿਵੇਂ UK ਅਤੇ EU ਦੇ ਕਈ ਮੁਲਕਾਂ ਦੇ ਵਿੱਚ ਹੈਗੀ ਹੈ। ਸੋ ਵੀ ਉਹ ਨਿਪਟਾਰਾ ਕਰ ਲੈਣ ਕੰਪਲੇਂਟਸ ਦਾ, ਵੀ ਅਦਰਵਾਈਜ਼ CTA ਦੇ ਵਾਸਤਾ ਰੋਕ ਨਹੀਂ ਹੈ। ਇਹਦੇ 'ਚ ਇਹ ਵੀ ਲਿਖਿਆ ਗਿਆ ਕਿ ਜਿਹੜੀ ਡਿਫੈਂਸ ਇਨਵੈਸਟਮੈਂਟ ਏਜੰਸੀ ਸਰਕਾਰ ਨੇ ਸਥਾਪਿਤ ਕਰਨ ਦੀ ਗੱਲ ਕੀਤੀ ਹੈ ਕਿ ਇਹ ਸਾਰੀ ਪ੍ਰੋਕਿਊਰਮੈਂਟ ਕਰੇਗੀ ਡਿਫੈਂਸ ਦੀ, ਉਹਨੂੰ ਸਥਾਪਿਤ ਕਰਨ ਲਈ $103.8 million ਸਰਕਾਰ ਨੇ ਇਹਦੇ ਵਿੱਚ ਰੱਖੇ ਨੇ।
ਪ੍ਰਪੋਜ਼ਲ ਤਾਂ ਇਹ ਵੀ ਹੈ ਕਿ ਇਹਨੂੰ ਡਿਫੈਂਸ ਪ੍ਰੋਕਿਊਰਮੈਂਟ ਏਜੰਸੀ ਨੂੰ ਇੱਕ ਸਟੈਂਡ ਅਲੋਨ ਮਿਨਿਸਟਰੀ ਬਣਾ ਦਈਏ, ਇਹਦਾ ਲਹਿਦਾ ਕੈਬਨਿਟ ਮੰਤਰੀ ਹੋਵੇ। ਸੋ ਇੱਦਾਂ ਦੀ ਵੀ ਇਹਦੇ ਵਿੱਚ ਗੱਲ ਆ,
ਉਹਦੇ ਵਾਸਤੇ ਹੀ $104 million ਰੱਖੇ ਨੇ।
ਪੈਸੇ ਸਪੋਰਟਸ ਵਾਸਤੇ ਵੀ ਨੇ ਵਾਸੂ ਜੀ?
ਹਾਂਜੀ, ਸੋ ਉਹ $755 million ਨੇ ਫੋਰ ਨੈਕਸਟ 5 ਈਅਰਸ
ਜੀ,
ਤੇ ਉਸ ਤੋਂ ਬਾਅਦ ਫਿਰ $118 million ਪਰ ਈਅਰ ਕੰਟੀਨਿਊਡ
ਫੰਡ,
ਸੋ ਇਹ ਸਪੋਰਟਸ ਵਾਸਤੇ ਰੱਖੇ ਗਏ ਨੇ
ਜੀ।
ਬਾਕੀ ਇਹਦੇ ਵਿੱਚ ਹੋਮ ਬਾਇਰਸ ਵਾਸਤੇ ਇੱਕ ਛੋਟੀ ਜਿਹੀ ਇਹਦੇ ਵਿੱਚ ਕੋਈ ਕਹਿ ਲਓ ਵੀ ਜਿਹੜੀ ਮੱਦ ਸ਼ਾਮਿਲ ਕੀਤੀ ਗਈ ਹੈ, ਉਹ ਇਹ ਹੈ ਕਿ ਜਿਹੜੇ ਹੋਮ ਬਾਇਰ ਪਲਾਨ ਦੇ ਵਿੱਚ ਜਿਹੜਾ ਇਸਤੇਮਾਲ ਕਰਦੇ ਨੇ, ਵੀ ਜੇ ਤੁਸੀਂ ਪਹਿਲੀ ਵਾਰ ਘਰ ਖਰੀਦ ਰਹੇ ਹੋ ਤੇ ਤੁਸੀਂ ਡਾਊਨ ਪੇਮੈਂਟ ਦੇਣ ਵਾਸਤੇ ਆਪਣੀ RRSP ਦੇ ਵਿੱਚੋਂ ਪੈਸੇ ਵਿਡਰਾਅ ਕਰਦੇ ਹੋ,
ਰਾਈਟ,
ਸੋ
ਉਹਦੀ
ਜਿਹੜੀ ਰੀਪੇਮੈਂਟ ਦੀ ਕਿਸ਼ਤ ਜਿਹੜੀ ਆ ਉਹ 2 ਸਾਲ ਬਾਅਦ ਸ਼ੁਰੂ ਹੁੰਦੀ ਸੀ,
ਕਰੈਕਟ,
ਹੁਣ ਇਹਦੇ 'ਚ ਲਿਖਿਆ ਗਿਆ ਵੀ ਉਹ ਕਿਸ਼ਤ 5 ਸਾਲ ਬਾਅਦ ਸ਼ੁਰੂ ਹੋਏਗੀ। ਸੋ ਇੰਨੀ ਇਹਦੇ ਵਿੱਚ ਹੋਮ ਬਾਇਰਸ ਵਾਸਤੇ ਗੱਲ ਲਿਖੀ ਆ, ਅਦਰਵਾਈਜ਼ ਹਾਊਸਿੰਗ ਅਫੋਰਡੇਬਿਲਿਟੀ ਵਾਸਤੇ ਹੋਰ ਕੋਈ ਕਦਮ ਨਹੀਂ ਹੈ,
ਹੋਰ ਕੋਈ ਕਦਮ ਇਹਦੇ ਵਿੱਚ ਨਹੀਂ ਹੈ। ਸੋ ਇਹ ਕੁੱਲ ਮਿਲਾ ਕੇ ਇਹ ਸਾਰੀ ਇਕਨੋਮਿਕ ਅਪਡੇਟ ਦੇ ਵਿੱਚੋਂ ਕੱਢਣ ਪਾਉਣ ਨੂੰ ਇਹ ਚੀਜ਼ਾਂ ਨੇ। ਇੱਕ ਨਾ ਅੱਛਾ ਇਸ, ਕਿਉਂਕਿ ਬਹੁਤ ਲੰਬੀ ਇਹ ਰਿਪੋਰਟ ਹੈ ਬਸ ਜੀ,
167 ਸਫ਼ਿਆਂ
ਦੀ ਰਿਪੋਰਟ ਆ, ਉਹਦੇ 'ਚ ਨਾ ਇੱਕ ਤਾਂ ਇਹਨਾਂ ਨੇ ਇਹ ਲਿਖਿਆ ਕਿ ਜੇ ਤੁਸੀਂ ਪੂਰੀ ਕੰਪੇਅਰ ਕਰੋ ਜੀ EU ਦੇ ਨਾਲ ਬਾਕੀ ਮੁਲਕਾਂ ਦੇ ਨਾਲ, ਤਾਂ ਸਾਡਾ ਜਿਹੜਾ ਡੈਟ ਨੈੱਟ ਡੈਟ ਜਿਹੜੀ ਹੈਗੀ ਆ ਰੇਸ਼ੋ ਉਹ 10% ਆ, ਫਲਾਣੇ ਮੁਲਕ ਦੀ 40, ਜਪਾਨ ਦੀ ਤਾਂ ਜੀ 140 ਦੇ ਨੇੜੇ ਤੇੜੇ ਪਰਸੈਂਟ ਆ, ਉਹਦੇ ਵਿੱਚ ਵੀ ਨਾ ਗੜਬੜ ਕਰਦੇ ਆ ਇਹ। ਉਹਦੇ 'ਚ ਕੀ ਕਰਦੇ ਆ, ਜਿਹੜੀ ਟੋਟਲ ਡੈਟ ਆ ਉਹਦੇ ਵਿੱਚੋਂ ਕੈਨੇਡਾ ਪੈਨਸ਼ਨ ਪਲਾਨ ਦੇ ਐਸੈਟਸ ਤੇ ਕਿਊਬੈਕ ਪੈਨਸ਼ਨ ਪਲਾਨ ਦੇ ਐਸੈਟਸ ਮਾਈਨਸ ਕਰ ਦਿੰਦੇ ਆ, ਜਦੋਂ ਕਿ ਜਿਹੜੇ ਉਹ ਵਾਲੇ ਐਸੈਟਸ ਨੇ ਉਹ ਸਿੱਧੇ ਸਰਕਾਰ ਦੇ ਇਖਤਿਆਰ ਦੇ ਥੋੜ੍ਹੇ ਨੇ, ਉਹਨਾਂ ਨੂੰ ਮਾਈਨਸ ਕਰਕੇ ਦਿਖਾ ਦਿੰਦੇ ਕਿ ਸਾਡੀ ਤਾਂ ਦੇਖੋ ਜਿਹੜੀ ਤੁਸੀਂ ਨੈੱਟ ਡੈਟ 'ਚ ਦੇਖ ਲਓ ਇਹ ਤਾਂ ਜੀ 10-11% 'ਤੇ ਹੀ ਰਹਿ ਜਾਂਦੀ ਆ, ਉਹ ਨੰਬਰ ਉਹ ਤੋਂ ਕਿਤੇ ਜ਼ਿਆਦਾ ਉਹ।
ਅਤੇ ਵਿਜੇ ਜੀ, ਇਸ ਅਪਡੇਟ ਨਾਲ ਸੰਬੰਧਿਤ ਇੱਕ ਹੋਰ ਵੱਡੀ ਕੰਟਰੋਵਰਸੀ ਬਣ ਰਹੀ ਆ ਕਿ ਜਿਵੇਂ ਅਸੀਂ ਬਜਟ ਦੇ ਵਿੱਚ ਦੇਖਿਆ ਕਿ ਬਜਟ ਦੇ ਵਿੱਚ ਕਈ ਸਾਰੇ ਐਨੈਕਸਚਰ ਦੇ ਵਿੱਚ ਕਈ ਸਾਰੀਆਂ ਅਜਿਹੀਆਂ ਚੀਜ਼ਾਂ ਪਾ ਦਿੰਦੀ ਹੈ ਸਰਕਾਰ ਜਿਨ੍ਹਾਂ ਦਾ ਬਜਟ ਦੇ ਨਾਲ ਕੋਈ ਲੈਣਾ ਦੇਣਾ ਨਹੀਂ।
ਹਾਂਜੀ,
ਉਸੇ ਤਰ੍ਹਾਂ ਇਹ 167 ਸਫ਼ਿਆਂ ਦੇ ਡਾਕੂਮੈਂਟ ਦੇ ਵਿੱਚ 145ਵੇਂ ਸਫ਼ੇ ਦੇ ਉੱਤੇ ਇਹ ਚੀਜ਼ ਲਿਖੀ ਹੋਈ ਹੈ ਕਿ ਸਰਕਾਰ ਚਾਹੁੰਦੀ ਹੈ, ਸਰਕਾਰ ਪ੍ਰਪੋਜ਼ ਕਰ ਰਹੀ ਹੈ ਕਿ ਕੈਨੇਡਾ ਪੋਸਟ ਕਾਰਪੋਰੇਸ਼ਨ ਐਕਟ ਨੂੰ ਅਮੈਂਡ ਕੀਤਾ ਜਾਵੇ ਤਾਂ ਜੋ ਲਾਅ ਇਨਫੋਰਸਮੈਂਟ ਦੇ ਕੋਲ ਤਾਕਤ ਹੋਵੇ ਟੂ ਸਰਚ ਐਂਡ ਸੀਜ਼ ਯੋਰ ਮੇਲ।
ਇਸ ਤੋਂ ਪਹਿਲਾਂ
ਇਹ ਬਿੱਲ C2 ਦੇ ਵਿੱਚ ਇਹ ਗੱਲ ਜੋੜੀ,
ਪਹਿਲਾਂ C2 ਚ ਆਇਆ, ਫਿਰ C22 ਦੇ ਵਿੱਚ, ਵੈਸੇ C22 ਦੇ ਵਿੱਚ ਉਹ ਸੀਗਾ ਅਬਾਊਟ ਟੈਲੀਕਾਮ ਕੰਪਨੀਜ਼ ਐਂਡ ਡਿਜੀਟਲ। ਹਾਂ,
ਸੋ C2 ਦੇ ਵਿੱਚ ਸਰਕਾਰ ਨੇ ਇਹ ਕੋਸ਼ਿਸ਼ ਕੀਤੀ ਸੀ, ਉਸ ਤੋਂ ਬਾਅਦ ਆਪੋਜੀਸ਼ਨ ਨੇ ਪਾਸ ਨਹੀਂ ਕੀਤਾ, ਫਿਰ C12 ਦੇ ਵਿੱਚ ਕੁਝ ਮਦਾਂ ਆਈਆਂ ਪਰ ਇਹ ਮਦ ਨਹੀਂ ਸੀ
ਆਈ। 22 ਚ
ਪਰ ਉਹਦੇ ਵਿੱਚ ਵੀ ਆਹ ਜਿਹੜੀ ਗੱਲ ਆ ਕਿ ਤੁਹਾਡੀ ਡਾਕ ਨੂੰ ਪੁਲਿਸ ਸਰਚ ਤੇ ਸੀਜ਼ ਕਰ ਸਕਦੀ ਆ, ਉਹਦੇ ਵਿੱਚ ਆਪੋਜੀਸ਼ਨ ਨੇ ਪਾਸ ਨਹੀਂ ਸੀ ਹੋਣ ਦਿੱਤੀ, ਕਿਉਂਕਿ ਇਸ ਵੇਲੇ ਕਾਨੂੰਨ ਇਹ ਕਹਿੰਦਾ ਕਿ ਜੇਕਰ ਕੋਈ ਪਾਰਸਲ 500 ਗ੍ਰਾਮ ਤੋਂ ਭਾਰਾ ਹੈ ਤਾਂ ਫਿਰ ਉਹਨੂੰ ਸਰਚ ਕਰਨ ਵਾਸਤੇ ਵਾਰੰਟ ਹਾਸਲ ਕੀਤਾ ਜਾ ਸਕਦਾ। ਪਰ ਜੇ 500 ਗ੍ਰਾਮ ਤੋਂ ਅੱਧੇ ਕਿਲੋ ਤੋਂ ਘੱਟ ਦਾ ਪਾਰਸਲ ਹੈ ਜਾਂ ਕੋਈ ਡਾਕ ਹੈ ਕੋਈ ਚਿੱਠੀ ਹੈ, ਉਹਨੂੰ ਸਰਚ ਕਰਨ ਵਾਸਤੇ ਉਹਨੂੰ ਖੋਲਣ ਵਾਸਤੇ ਪੁਲਿਸ ਵਾਰੰਟ ਵੀ ਹਾਸਲ ਨਹੀਂ ਕਰ ਸਕਦੀ। ਹੁਣ ਇਸ ਸਪਰਿੰਗ ਇਕਨੋਮਿਕ ਅਪਡੇਟ ਦੇ ਵਿੱਚ ਜਿਹਦੇ ਵਿੱਚ ਕੋਈ ਵੀ ਪ੍ਰੋਵਿਜ਼ਨ ਇਹਦੇ ਨਾਲ ਸੰਬੰਧਿਤ ਹੈ ਹੀ ਨਹੀਂ, ਉਹਦੇ ਵਿੱਚ 145ਵੇਂ ਸਫ਼ੇ ਤੇ ਆ ਨਿੱਕਾ ਜਿਹਾ ਇੱਕ ਸੈਂਟੈਂਸ ਲਿਖ ਦਿੱਤਾ, ਇਹ ਵੀ ਪ੍ਰਪੋਜ਼ਲ ਹੈ ਜੀ ਸਾਡਾ। ਸੋ ਇਹਨੂੰ ਲੈ ਕੇ ਕਿੰਤੂ ਪਰੰਤੂ ਹੋ ਰਿਹਾ। ਸੋ ਇਹ ਜ਼ਰੂਰ ਹੈ ਵੀ ਪੁਲਿਸ ਆਪਣੇ ਆਪ ਨਹੀਂ ਤਾਂ ਚਿੱਠੀ ਖੋਲ ਲਏਗੀ,
ਵਾਰੰਟ
ਲੈਣਾ ਪਏਗਾ, ਪਰ ਵਾਰੰਟ ਮਿਲ ਸਕੇਗਾ, ਪਹਿਲਾਂ ਮਿਲਦਾ ਹੀ ਨਹੀਂ ਸੀ।
ਪਹਿਲਾਂ ਵੀ ਕੋਸ਼ਿਸ਼ ਇਹੀ ਸੀ ਕਿ ਵਾਰੰਟ ਦੇ ਨਾਲ ਚਿੱਠੀਆਂ ਖੋਲਣ ਦੀ ਵੀ ਜਿਹੜੀ ਤਾਕਤ ਹੈ ਪਾਵਰ ਹੈ ਉਹ ਦਿੱਤੀ ਜਾ ਸਕੇ ਪੁਲਿਸ ਨੂੰ।
C2 ਦੇ ਵਿੱਚ ਤਾਂ ਲਿਖਿਆ ਸੀ ਵਾਰੰਟ ਤੋਂ ਬਿਨਾਂ ਹੀ,
ਵਾਰੰਟ ਤੋਂ ਬਿਨਾਂ ਹੀ।
ਸੋ ਉਸ ਤੋਂ ਬਾਅਦ ਵੀ ਇਹਨਾਂ ਨੇ ਕਿਹਾ ਵਾਰੰਟ ਨਾਲ, ਪਰ ਉਹ ਪਾਸ ਨਹੀਂ ਸੀ ਹੋ ਸਕੀ ਉਹ ਗੱਲ। ਪਰ ਹੁਣ ਇਹਦੇ ਵਿੱਚ ਲਿਖੀ ਜਿਹੜੀ ਗੱਲ ਗਈ ਇਹਨੂੰ ਲੈ ਕੇ ਫਾਈਨੈਂਸ ਮਿਨਿਸਟਰ ਨੂੰ ਪੁੱਛਿਆ ਜਾ ਰਿਹਾ ਵੀ ਆਹ ਕੀ
ਆਹ ਕੀ ਕਰਦਾ,
ਇਹਦੇ ਵਿੱਚ ਇਹਨੂੰ ਲਿਖਣ ਦਾ ਕੀ ਤਰਕ ਬਣਦਾ। ਤੇ ਫਾਈਨੈਂਸ ਮਿਨਿਸਟਰ ਦਾ ਕੋਈ ਜਵਾਬ ਬੜਾ ਸ਼ਾਨਦਾਰ ਹੈ, ਕਹਿੰਦੇ ਵੈਨ ਯੂ ਡੂ ਐਨ ਧਿਆਨ ਨਾਲ ਸੁਣਿਓ, ਵੈਨ ਯੂ ਡੂ ਐਨ ਇਕਨੋਮਿਕ ਅਪਡੇਟ there's a number of things you want to address, it's about being transparent,
it transparent thoda
it's about being transparent, it's about informing Canadians about the measures we put forward.
Nahi dekho,
it's anything but,
it's not 145ve safhe te 160 safhyan de thabbe ch je tusi aa likhta je transparent hona dekho aam taur te pata ki hunda tusi ek kise topic te discussion karan challe ho te tusi na eh kahoge acha is to pehla apan eh gal kariye, main na ek gal karni chahna mere mann te bahut mere ladk rahi hai ਆਹ ਕੰਮ ਕਰਨਾ ਤੇ ਉੱਥੇ ਤੁਸੀਂ 2 ਮਿੰਟ ਲਾਓਗੇ, ਫਿਰ ਜੇ ਤੁਸੀਂ ਜਿਹੜੀ 2 ਘੰਟੇ ਦੀ ਆਪਣੀ ਮੀਟਿੰਗ ਕਰਨ ਗਏ ਤੁਸੀਂ ਕਹਿੰਦੇ ਅੱਛਾ ਹੁਣ ਆਪਾਂ ਉੱਥੇ ਗੱਲ ਕਰ ਲਈਏ, ਉਹ ਤਾਂ ਹੈਗਾ ਟਰਾਂਸਪੇਰੈਂਟ ਹੋਣਾ। ਜੇ ਤੁਸੀਂ ਐਵੇਂ ਆ ਕਾਗਜ਼ਾਂ ਦੇ ਪਲੰਦੇ ਦੇ ਵਿੱਚ ਲੁਕੋ ਕੇ ਉਹ ਚੀਜ਼ ਉਹ ਵਾਲੀ ਮੱਦ ਜਿਹਨੂੰ ਪਹਿਲਾਂ ਲਿਆਉਣ 'ਚ ਤੁਸੀਂ 2 ਜਾਂ 3 ਵਾਰੀ ਕੋਸ਼ਿਸ਼ ਕਰ ਚੁੱਕੇ ਹੋ, ਹਰ ਵਾਰ ਨਾਕਾਮ ਹੋਏ ਹੋ, ਉਹਨੂੰ ਇੱਦਾਂ ਲੁਕਵੇਂ ਤਰੀਕੇ ਨਾਲ ਪ੍ਰਪੋਜ਼ ਕਰ ਰਹੇ ਹੋ, ਸੋ ਉਹ ਟਰਾਂਸਪੇਰੈਂਸੀ ਤਾਂ ਹੈ ਨਹੀਂ। ਅੱਛਾ ਪਹਿਲਾਂ ਦੇਖੋ ਇੱਥੇ ਬ੍ਰੇਕਾਂ ਕਿਉਂ ਲੱਗਦੀਆਂ ਰਹੀਆਂ, ਪਹਿਲਾਂ ਬ੍ਰੇਕਾਂ ਲੱਗਣ ਦਾ ਕਾਰਨ ਸੀ ਕਿ ਮੈਜੋਰਿਟੀ ਨਹੀਂ ਸੀ, ਹੁਣ ਤਾਂ ਮੈਜੋਰਿਟੀ ਹੈਗੀ ਆ। ਸੋ ਹੁਣ ਵੀ ਅਜਿਹਾ ਕਰਨ ਦੀ ਕਿਉਂ ਲੋੜ ਮਹਿਸੂਸ ਹੋ ਰਹੀ ਆ,
ਸਮਝ ਨਹੀਂ ਆਈ। ਸੋ ਵੈਸੇ ਨਿੱਕੀ ਨਿੱਕੀ ਚੀਜ਼ ਵਾਸਤੇ ਸਟੈਂਡ ਅਲੋਨ ਮੋਸ਼ਨਸ ਹੁੰਦੇ ਨੇ, ਬਿੱਲਸ ਹੁੰਦੇ ਨੇ, ਅਮੈਂਡਮੈਂਟ ਮੋਸ਼ਨਸ ਹੁੰਦੇ ਨੇ, ਪਰ ਇਹਦੇ ਵਾਸਤੇ ਵੱਖਰਾ ਬਿੱਲ ਲਿਆਉਣ ਦਾ ਹੁਣ ਤਾਂ ਦਮ ਹੋਣਾ ਚਾਹੀਦਾ ਸਰਕਾਰ ਦੇ ਵਿੱਚ, ਇਹਨਾਂ ਦੇ ਕੋਲ ਮੈਜੋਰਿਟੀ ਆ।
ਅੱਛਾ ਇਹਦਾ ਤਰਕ ਜੋ ਦਿੱਤਾ ਜਾਂਦਾ ਵੀ ਚਿੱਠੀਆਂ ਖੋਲਣ ਦੀ ਲੋੜ ਕਿਉਂ ਆ, ਇਹਦੇ ਬਾਰੇ ਇਹ ਕਿਹਾ ਜਾਂਦਾ ਅੱਛਾ ਜਿੰਨੇ ਵੀ ਪੁਲਿਸ ਚੀਫਸ ਨੇ, ਐਸੋਸੀਏਸ਼ਨ ਆਫ ਪੁਲਿਸ ਚੀਫਸ
ਸਪੋਰਟ ਕਰਦੇ
ਨੇ, ਉਹ ਸਮਰਥਨ ਕਰਦੇ ਨੇ ਇਹਦਾ ਕਿ ਸਾਨੂੰ 2 ਚਿੱਠੀਆਂ ਖੋਲਣ ਦੀ ਇਜਾਜ਼ਤ ਭਾਵੇਂ ਵਾਰੰਟ ਲੈ ਗਈ ਹੋਵੇ, ਕਿਉਂਕਿ ਬਹੁਤ ਸਾਰੇ ਜਿਹੜੇ ਡਰੱਗ ਤਸਕਰ ਨੇ ਜਾਂ ਜਿਹੜੀ ਇਸ ਵੇਲੇ ਫੈਂਟਨਲ ਵਗੈਰਾ ਦੀ ਵੀ ਸਮਗਲਿੰਗ ਹੋ ਰਹੀ ਆ ਜਾਂ ਹੋਰ ਇਲੀਗਲ ਐਕਟੀਵਿਟੀ ਹੋ ਰਹੀ ਆ, ਉਹਦੇ ਵਿੱਚ ਆਹ ਲੂਪ ਹੋਲ ਐਕਸਪਲੋਇਟ ਕੀਤਾ ਜਾਂਦਾ ਕਿ 500 ਗ੍ਰਾਮ ਤੋਂ ਛੋਟਾ ਜਿਹਾ ਪੈਕੇਜ ਆ ਜਾਂ ਚਿੱਠੀਆਂ ਦੇ ਰਾਹੀਂ ਉਹਦੇ ਰਾਹੀਂ ਇਸ ਤਰ੍ਹਾਂ ਦੀ ਇਲੀਗਲ ਐਕਟੀਵਿਟੀ ਹੋ ਰਹੀ ਆ। ਸੋ ਉਹਨੂੰ ਠੱਲ ਪਾਉਣ ਦੇ ਵਾਸਤੇ ਇਹ ਜਿਹੜੀਆਂ ਪਾਵਰਸ ਨੇ, ਪੁਲਿਸ ਚਾਹੁੰਦੀ ਹੈ ਕਿ ਮਿਲੇ, ਪਰ ਸਰਕਾਰ ਵੱਲੋਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹੁਣ ਤੱਕ ਨਾਕਾਮ ਰਹੀਆਂ, ਹੁਣ ਇਹ ਲੁਕਵੀਂ ਕੋਸ਼ਿਸ਼ ਵੀ ਫੜੀ ਗਈ ਆ।
ਬਿਲਕੁਲ,
ਤੇ ਮੈਨੂੰ ਲੱਗਦਾ ਕੋਈ ਇੱਦਾਂ ਹੀ ਹੁੰਦਾ ਨਾ ਵੀ ਕਿਤੋਂ ਰੈਂਡਮਲੀ ਕਾਗਜ਼ ਖੋਲ ਕੇ ਪੜ੍ਹਦਾ ਹੋਣਾ, ਜਾਂ ਫਿਰ AI ਦੇ ਸਹਾਰੇ ਇਹ ਜਿਹੜੀ ਚੀਜ਼ ਹੈ ਫੜੀ ਗਈ ਹੋਣੀ। ਆਮ ਤੌਰ 'ਤੇ ਬਾਸੂ ਜੀ ਜਦੋਂ ਕਦੇ ਇਸ ਤਰ੍ਹਾਂ ਦੇ ਵੱਡੇ ਵਿਸਥਾਰਕ ਡਾਕੂਮੈਂਟਸ ਆਉਂਦੇ ਸੀ, ਇਹਨਾਂ ਦੀਆਂ ਜਿਹੜੀਆਂ ਇੱਦਾਂ ਦੀਆਂ ਲੁਕਵੀਆਂ ਡੀਟੇਲ ਸੀ ਨਾ, 3ਜੇ 4ਵੇਂ 5ਵੇਂ ਦਿਨ ਬਾਹਰ ਆਉਂਦੀ ਸੀ ਇਹ। ਇਹ ਇੰਨੀ ਸਵਿਫਟਲੀ ਇੰਨੀ ਤੇਜ਼ੀ ਨਾਲ ਆ ਜਾਣਾ, ਜਾਂ ਤਾਂ ਬਾਈ ਚਾਂਸ ਕਿਸੇ ਦੀ ਨਜ਼ਰ ਪੈ ਗਈ, ਜਾਂ ਫਿਰ ਇਹ ਕਮਾਲ AI ਦਾ ਹੈ।
ਹੋ ਸਕਦਾ। ਬਾਕੀ ਵਿਜੇ ਜੀ ਜਿਹੜੀ ਤੁਸੀਂ ਸ਼ੁਰੂਆਤ 'ਚ ਗੱਲ ਕੀਤੀ ਸੀ ਕਿ ਜਿਹੜਾ ਸੋਵਰਨ ਵੈਲਥ ਫੰਡ, ਕੈਨੇਡਾ ਸਟਰੋਂਗ ਫੰਡ ਸਰਕਾਰ ਨੇ ਐਲਾਨਿਆ,
ਉਹਦੀ ਗੱਲ ਨਹੀਂ,
ਉਹਦੇ ਬਾਰੇ ਇਹਦੇ 'ਚ ਕੋਈ ਜ਼ਿਕਰ ਹੈ ਨਹੀਂ, ਜੋ ਕਿ ਲੋਕ ਐਕਸਪੈਕਟ ਕਰਦੇ ਸੀ ਵੀ ਸਰਕਾਰ ਦੱਸੇਗੀ, ਐਟਲੀਸਟ ਇਹੀ ਦੱਸੇਗੀ ਕਿ ਜਿਹੜਾ 3 ਸਾਲਾਂ ਦੇ ਵਿੱਚ $25 billion ਪਾਉਣਾ
ਕਿੱਥੋਂ,
ਇਨੀਸ਼ੀਅਲ ਇੰਡਾਊਮੈਂਟ ਜਿਹੜੀ ਹੋਣੀ ਹੈ, ਜਿਹੜੀ ਸੀਡ ਮਨੀ ਹੋਣੀ ਹੈ, ਵੀ ਉਹ ਕਿੱਥੋਂ ਆਉਣੀ ਹੈ, ਉਹ ਸਰਕਾਰ ਨੇ ਇਹਦੇ ਵਿੱਚ ਦੱਸਿਆ ਨਹੀਂ। ਸੋ $25 billion ਕਿੱਥੋਂ ਆਉਣਗੇ, ਉਹ ਜੇ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ
ਮਿਸਟਰੀ
ਬਣੀ ਹੋਈ ਹੈ। ਬਾਕੀ ਇਹਦੇ 'ਚ ਇਹ ਜ਼ਰੂਰ ਲਿਖਿਆ ਹੋਇਆ, ਸੋ ਬਜਟ ਦੇ ਵਿੱਚ ਵੀ ਸਰਕਾਰ ਨੇ ਲਿਖਿਆ ਸੀ ਕਿ ਜਿਹੜੇ ਸਾਡੇ ਏਅਰਪੋਰਟਸ ਨੇ,
ਪਿਛਲੇ ਸਾਲ ਨਵੰਬਰ ਸੀ ਗਿਆ ਸੀ,
ਉਹਨਾਂ ਦੀ ਜਿਹੜੀ ਓਨਰਸ਼ਿਪ ਦਾ ਮਾਡਲ ਹੈ, ਸਰਕਾਰ ਉਹਨਾਂ ਨੂੰ ਪ੍ਰਾਈਵੇਟਾਈਜ਼ ਕਰਨ ਬਾਰੇ ਵੀ ਵਿਚਾਰ ਕਰੇਗੀ, ਕਿ ਇਹਨਾਂ ਦੀਆਂ ਜਿਹੜੀਆਂ ਲੀਜ਼ਸ ਨੇ ਜੋ ਏਅਰਪੋਰਟ ਅਥਾਰਟੀਜ਼ ਨੂੰ ਦਿੱਤੀਆਂ ਹੋਈਆਂ ਨੇ, ਵੀ ਉਹਨਾਂ ਨੂੰ ਐਕਸਟੈਂਡ ਕਰਨ ਦੇ ਵਿੱਚ ਨੈਗੋਸੀਏਸ਼ਨ ਮੇ ਵੀ ਕੀਤੀ ਜਾਏਗੀ, ਕਿ ਏਅਰਪੋਰਟਸ ਦੇ ਵਿੱਚੋਂ ਪੈਸੇ ਕਿਵੇਂ ਕੱਢੇ ਜਾ ਸਕਣ, ਉਹਨਾਂ ਨੂੰ ਮੋਨੇਟਾਈਜ਼ ਕਿਵੇਂ ਕੀਤਾ ਜਾ ਸਕੇ, ਸਰਕਾਰ ਇਹ 'ਤੇ ਵਿਚਾਰ ਕਰ ਰਹੀ ਹੈ। ਸੋ ਹੁਣ ਜਿਹੜੀ ਕੱਲ੍ਹ ਅਪਡੇਟ ਜਾਰੀ ਕੀਤੀ ਗਈ ਉਹਦੇ ਵਿੱਚ ਇਹ ਲਿਖਿਆ ਹੋਇਆ ਕਿ ਵੀ ਆਰ ਲੁਕਿੰਗ ਐਟ ਆਲਟਰਨੇਟ ਮਾਡਲਸ ਆਫ ਓਨਰਸ਼ਿਪ ਫੋਰ ਏਅਰਪੋਰਟਸ, ਸੋ ਹੁਣ ਇਹ ਮੰਨਿਆ ਜਾ ਰਿਹਾ ਕਿ ਹੋ ਸਕਦਾ ਹੈ ਕਿ ਸਰਕਾਰ ਏਅਰਪੋਰਟ ਨੂੰ ਪ੍ਰਾਈਵੇਟਾਈਜ਼ ਕਰ ਦੇਵੇ
ਤੇ ਉੱਥੋਂ ਪੈਸੇ ਲੈ ਕੇ
ਉੱਥੋਂ ਜਿਹੜੇ ਪੈਸੇ ਆਣ ਉਹਨਾਂ ਨੂੰ ਇਸ ਫੰਡ ਦੇ ਵਿੱਚ ਪਾਇਆ ਜਾਵੇ
ਪਰ ਵਾਸੂ ਜੀ ਇਹ ਜਿਹੜੇ ਪੈਸੇ ਨੇ ਇਹ ਤਾਂ ਹੋਊਗਾ ਸੈਕਿੰਡ ਸਟੇਜ ਪਹਿਲੇ 25 ਬਿਲੀਅਨ ਕਿੱਥੋਂ ਆਉਣੇ ਆ
ਉਹ ਮਿਸਟਰੀ ਆ ਸੋ ਇਹਦੇ ਵਿੱਚ ਇੰਨਾ ਸਿਰਫ ਇਹ ਵੀ ਸੂਤਰਾਂ ਨੇ ਦੱਸਿਆ ਇਹਦੇ 'ਚ ਲਿਖਿਆ ਨਹੀਂ ਹੋਇਆ ਸੋ ਉਹ ਦੱਸ ਰਹੇ ਨੇ ਕਿ ਜੋ ਮਾਰਕ ਕਾਰਨੀ ਨੇ ਕਿਹਾ ਸੀ ਕਿ ਜਿਹੜਾ ਫੰਡ ਹੈ ਵੀ 25 ਬਿਲੀਅਨ ਨਾਲ ਸ਼ੁਰੂ ਕਰਾਂਗੇ ਬਟ ਇਟ ਵਿਲ ਕੰਟੀਨਿਊ ਗੈਟਿੰਗ ਬਿਗਰ ਵੀ ਉਹ ਬਿਗਰ ਇੱਦਾਂ ਹੋਣਾ ਕਿ ਜਿਹੜੇ ਗਵਰਨਮੈਂਟ ਐਸੈਟਸ ਨੇ ਉਹਨਾਂ ਨੂੰ ਮੇ ਬੀ ਉਹਨਾਂ ਨੂੰ
ਵੇਚਣਗੇ
ਡਿਸਇਨਵੈਸਟ ਕਰਕੇ
ਉਹ ਚੋਂ ਕਿਸੇ ਤਰ੍ਹਾਂ ਹੋਰ ਕਮਾਈ ਕਰਕੇ ਉਹਨੂੰ ਆਪਟੀਮਾਈਜ਼ ਕਰਨਾ ਇਹ ਸ਼ਬਦ ਆਊਗਾ
ਆਪਟੀਮਾਈਜ਼ੇਸ਼ਨ
ਆਫ ਫੈਡਰਲ ਐਸੈਟਸ
ਯਾ ਸੋ ਉਹਦੇ ਨਾਲ ਮੇ ਬੀ ਇਸ ਫੰਡ ਨੂੰ ਵੱਡਾ ਕੀਤਾ ਜਾਣਾ ਹੈ
ਮੈਨੂੰ ਤਾਂ ਯਾਰ ਇਹ ਨਹੀਂ ਗੱਲ ਸਮਝ ਆਉਂਦੀ ਪਈ ਮੈਂ ਸੋਚ ਰਿਹਾ ਸੀ ਇਸ ਪੂਰੇ ਸੋਵਰਨ ਵੈਲਥ ਫੰਡ ਵਾਲੀ ਕਹਾਣੀ ਬਾਰੇ ਦੇਖੋ ਸੋਵਰਨ ਵੈਲਥ ਫੰਡ ਵਾਲੇ ਜਿਹੜੇ ਪੈਸੇ ਨੇ ਅਸੀਂ ਪਰਸੋਂ ਵੀ ਗੱਲ ਕੀਤੀ ਕਿ ਮਾਰਕਾਰਨੀ ਨੇ ਕਿਹਾ ਵੀ ਜਿਹੜੇ ਕੈਨੇਡਾ 'ਚ ਪ੍ਰੋਜੈਕਟਸ ਲੱਗਣਗੇ ਉਹਦੇ ਵਿੱਚ ਹੀ ਇਹ ਪੈਸੇ ਇਨਵੈਸਟ ਹੋਣੇ ਨੇ ਇਹਦੇ ਵਿੱਚ ਆਮ ਬੰਦਾ ਮੇਰੇ ਤੁਹਾਡੇ ਵਰਗੇ ਬੰਦੇ ਵੀ ਅਸੀਂ ਇਨਵੈਸਟ ਕਰ ਸਕਾਂਗੇ ਕੋਈ ਗਵਰਨਮੈਂਟ ਬੌਂਡ ਦਾ ਕੋਈ ਸਿਸਟਮ ਹੋਏਗਾ ਉਹ ਵੀ ਅਜੇ ਪਤਾ ਨਹੀਂ ਕਿਵੇਂ ਹੋਣਾ ਸੋ ਜੇ ਇਸ ਸੋਵਰਨ ਵੈਲਥ ਫੰਡ ਨੇ ਕਿਸੇ ਕੈਨੇਡਾ ਦੇ ਵਿੱਚ ਲੱਗਣ ਵਾਲੇ ਪ੍ਰੋਜੈਕਟ ਨੂੰ ਹੀ ਸਪੋਰਟ ਕਰਨਾ ਜਿਹਦੇ ਵਿੱਚ ਮੋਸਟ ਲਾਈਕਲੀ ਕੋਈ ਨਾ ਕੋਈ ਕੈਨੇਡੀਅਨ ਕੰਪਨੀ ਵੀ ਇਨਵੋਲਵ ਹੋਏਗੀ ਜਿਹਦੇ ਵਿੱਚ ਅੱਗੇ ਚਲੋ ਇਹਨੂੰ ਫਰਦਰ ਜੇ ਇਲੈਬੋਰੇਟ ਕਰ ਲਈਏ ਮੋਸਟ ਲਾਈਕਲੀ ਅਜਿਹੀ ਕੰਪਨੀ ਹੋਏਗੀ ਜਿਹੜੀ ਕਿ ਸਟਾਕ ਐਕਸਚੇਂਜ ਦੇ ਉੱਪਰ ਲਿਸਟਡ ਆ ਜੇ ਉਸ ਕੰਪਨੀ ਦੇ ਪ੍ਰੋਜੈਕਟ ਨੂੰ ਕੈਨੇਡਾ ਦੀ ਸਰਕਾਰ ਦਾ ਕੈਨੇਡਾ ਦੇ ਲੋਕਾਂ ਦਾ ਇਹ ਸੋਵਰਨ ਵੈਲਥ ਫੰਡ ਉਹਦੇ ਵਿੱਚ ਇਨਵੈਸਟ ਕਰਦਾ ਤਾਂ ਉਸ ਕੰਪਨੀ ਦਾ ਸਟਾਕ ਤਾਂ ਹੋਰ ਮਜ਼ਬੂਤ ਹੋਏਗਾ ਕਿਉਂਕਿ ਉਹਨਾਂ ਦੇ ਪ੍ਰੋਜੈਕਟ ਦੀ ਵਾਇਬਿਲਿਟੀ ਹੋਰ ਵੱਧ ਗਈ ਉਹਦੀ ਮਜ਼ਬੂਤੀ ਹੋਰ ਵੱਧ ਗਈ ਫਿਰ ਜਿਹੜਾ ਆਮ ਬੰਦਾ ਉਹ ਸੋਵਰਨ ਵੈਲਥ ਫੰਡ ਦੇ ਵਿੱਚ ਕਿਉਂ ਇਨਵੈਸਟ ਕਰੇ ਉਸ ਕੰਪਨੀ ਦਾ ਸ਼ੇਅਰ ਨਾ ਖਰੀਦ ਲਓ ਜੇ ਐਨਬ੍ਰਿਜ ਨੇ ਮੰਨ ਲਓ ਕੋਈ ਪਾਈਪਲਾਈਨ ਵਿਛਾਉਣੀ ਆ ਐਨਬ੍ਰਿਜ ਦੇ ਉਸ ਪ੍ਰੋਜੈਕਟ ਦੇ ਵਿੱਚ ਸੋਵਰਨ ਵੈਲਥ ਫੰਡ ਕਹਿੰਦਾ ਠੀਕ ਆ ਜੀ ਅਸੀਂ ਲਾ ਰਹੇ ਹਾਂ ਆਪਣੇ 25 ਬਿਲੀਅਨ ਦੇ ਵਿੱਚੋਂ 7 ਬਿਲੀਅਨ ਐਗਜ਼ਾਮਪਲ ਹੁਣ ਐਜ਼ ਅ ਕੈਨੇਡੀਅਨ ਇਨਵੈਸਟਰ ਐਜ਼ ਅ ਰੀਟੇਲ ਇਨਵੈਸਟਰ ਤੁਸੀਂ ਸੋਵਰਨ ਵੈਲਥ ਫੰਡ 'ਚ ਪੈਸੇ ਪਾਓਗੇ ਕਿ ਐਨਬ੍ਰਿਜ ਦਾ ਸਟਾਕ ਲੈ ਲਓਗੇ
ਪਰ ਉਹੀ ਹੈ ਕਿ ਇਹਦੇ 'ਚ ਸਮਝ ਲਓ ਵੀ ਜਿਹੜੇ ਲੋਕ ਸਰਕਾਰੀ ਗਰੰਟੀ ਪਸੰਦ ਕਰਦੇ ਨੇ
ਹਾਂ ਇਹਦੇ 'ਚ ਹੀ ਕਿਹਾ ਜਾ ਰਿਹਾ ਹਾਂ ਜਿਹੜੇ ਪ੍ਰਿੰਸੀਪਲ ਆ ਉਹ ਗਰੰਟਿਡ ਰਹੇਗਾ ਸੋ ਇਟ ਕੁਡ ਬੀ ਲਾਈਕ ਅ GIC
ਐਗਜ਼ੈਕਟਲੀ ਸੋ ਉਹ ਉਹਦੇ ਵਿੱਚ ਇੱਕ ਪਹਿਲੂ ਹੈਗਾ ਕਿ ਵੀ ਇਹ ਸਰਕਾਰ ਦੀ ਗਰੰਟੀ ਹੈ ਜਿਵੇਂ
ਵੀ ਤੁਸੀਂ ਜੇ ਤੁਸੀਂ $1,000 ਪਾਇਆ ਵੀ ਤੁਹਾਡਾ $1,000 ਨਹੀਂ ਮਰਦਾ
ਜੀ ਕਿਉਂਕਿ ਇਹ ਜਿਹੜੀ ਅਪਡੇਟ ਸਾਂਝੀ ਕੀਤੀ ਹੈ ਸਰਕਾਰ ਨੇ ਇਹਦੇ ਵਿੱਚ ਲਿਖਿਆ ਹੋਇਆ ਕਿ ਜਿਹੜੇ ਗਾਈਡਿੰਗ ਪ੍ਰਿੰਸੀਪਲਸ ਇਸ ਸੋਵਰਨ ਫੰਡ ਦੇ ਕੀ ਹੋਣਗੇ ਇੰਨੀ ਗੱਲ ਇਸ ਅਪਡੇਟ ਦੇ ਵਿੱਚ ਮੈਂਸ਼ਨਡ ਹੈ ਉਹਦੇ ਵਿੱਚ ਲਿਖਿਆ ਕਿ ਇਟ ਮਸਟ ਬੀ ਐਕਸੈਸੇਬਲ ਟੂ ਪੀਪਲ ਅਕਰੋਸ ਦ ਕੰਟਰੀ ਕਿ ਆਮ ਸਧਾਰਨ ਬੰਦਾ ਇਹਦੇ ਵਿੱਚ ਇਨਵੈਸਟ ਕਰ ਸਕੇ ਈਜ਼ੀ ਟੂ ਬਾਏ ਹੋਲਡ ਐਂਡ ਟ੍ਰਾਂਜੈਕਟ ਐਂਡ ਦ ਇਨੀਸ਼ੀਅਲ ਕੈਪੀਟਲ
ਵਿਲ ਬੀ ਪ੍ਰੋਟੈਕਟਡ
ਜਿਹੜੀ ਗਰੰਟੀ ਆ ਇਹ ਅਟਰੈਕਟਿਵ ਹੋ ਸਕਦੀ
ਤੇ ਕੀ ਇਨੀਸ਼ੀਅਲ ਕੈਪੀਟਲ ਮੁਕੰਮਲ ਤੌਰ ਤੇ ਪ੍ਰੋਟੈਕਟਡ ਹੋਏਗੀ ਜਾਂ ਪਾਰਸ਼ਲੀ ਪ੍ਰੋਟੈਕਟਡ ਹੋਏਗੀ ਇਹ ਨਹੀਂ ਪਤਾ
ਇਹ ਨਹੀਂ ਪਤਾ
ਸੋ ਦੇਖਦੇ ਹਾਂ ਇਹਦੀਆਂ ਕਈ ਡੀਟੇਲਸ ਹੋਣੀਆਂ ਬਾਕੀ ਨੇ ਉਸ ਤੋਂ ਪਹਿਲਾਂ ਡੀਟੇਲਸ ਤੋਂ ਪਹਿਲਾਂ ਹੋਏਗੀ ਕੰਸਲਟੇਸ਼ਨ
ਬਿਲਕੁਲ ਸੋ ਹੁਣ ਕਈ ਮਹੀਨਿਆਂ ਦੀ ਕੰਸਲਟੇਸ਼ਨ ਹੋਣੀ ਹੈ ਉਸ ਤੋਂ ਪਹਿਲਾਂ ਇੱਕ ਆਫਿਸ ਸਥਾਪਿਤ ਕੀਤਾ ਜਾਣਾ
ਟ੍ਰਾਂਜੀਸ਼ਨ ਆਫਿਸ ਪਹਿਲਾਂ ਟ੍ਰਾਂਜੀਸ਼ਨ ਆਫਿਸ
ਜੀ
ਟ੍ਰਾਂਜੀਸ਼ਨ ਕਰਨਾ ਕਾਹਤੋਂ ਮੈਨੂੰ ਇਹ ਨਹੀਂ ਸਮਝ ਆਈ ਕਿਉਂਕਿ ਜਿਹੜੇ ਮੌਜੂਦਾ ਪ੍ਰੋਗਰਾਮਸ ਨੇ ਭਾਵੇਂ ਉਹ ਬਿਜ਼ਨਸ ਡਿਵੈਲਪਮੈਂਟ ਬੈਂਕ ਆ ਭਾਵੇਂ ਉਹ ਇਨਫਰਾਸਟ੍ਰਕਚਰ ਬੈਂਕ ਆ ਭਾਵੇਂ ਉਹ ਬਾਕੀ ਦੇ ਹੋਰ ਕਈ ਪ੍ਰੋਗਰਾਮਸ ਨੇ ਜਾਂ ਤਾਂ ਹੋਵੇ ਨਾ ਉਹ ਬੰਦ ਹੋ ਰਹੇ ਨੇ ਉਹਨਾਂ ਦੀ ਥਾਂ ਤੇ ਇਹਨਾਂ ਨੂੰ ਲਿਆਉਣਾ
ਸੋ ਇਸ ਅਪਡੇਟ ਦੇ ਵਿੱਚ ਲਿਖਿਆ ਕਿ ਜਿਹੜੇ CIB EDC BDC ਇਹਨਾਂ ਸਾਰੀਆਂ ਦੀ ਜਿਹੜੀਆਂ ਮੈਂਡੇਟਸ ਨੇ
ਉਹ ਰਿਵਿਊ
ਉਹਨਾਂ ਨੂੰ ਕਹਿੰਦੇ ਉਹਨਾਂ ਦਾ ਇੱਕ ਕੰਪ੍ਰੀਹੈਂਸਿਵ ਰਿਵਿਊ ਕੀਤਾ ਜਾਏਗਾ ਵੀ ਸਾਰੇ ਇੱਕੋ ਹੀ ਕਾਮਨਾ ਕਰ ਰਹੇ ਹੋਣ ਕਿ ਇਹਨਾਂ ਨੂੰ ਅੱਡ ਇਹਨਾਂ ਦੀ ਮੈਂਡੇਟ ਜਿਹੜੀ ਆ ਉਹ ਬਿਲਕੁਲ ਕਲੀਅਰ ਕਰ ਦਿੱਤੀ ਜਾਵੇ
ਪਤਰ ਜੀ ਦੱਸ ਦਈਏ ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਸਪੋਂਸਰ ਕਰ ਰਹੇ ਨੇ ਪਲੈਨ ਇੰਸ਼ੋਰੈਂਸ ਵਾਲੇ ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤੇ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਰੀਜ਼ਨ ਇਹ ਹੈ ਤੁਹਾਨੂੰ ਲੱਗਦਾ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈਣਾ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪਾਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ $2 or $3 ਪਰ ਡੇਜ ਤੁਹਾਨੂੰ ਢੁਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ ਇਸੇ ਤਰ੍ਹਾਂ ਦੀਆਂ ਲੋਅ ਕਾਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ ਨੌਲੇਜੇਬਲ ਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦ ਟੋਪ ਐਡਵਾਈਜ਼ਰਸ ਅਮਰਿੰਦਰ ਨੱਡਾ 604-363-2200 604-363-2200 ਔਰ ਵਿਜ਼ਿਟ planinsurance.ca ਦੈਟਸ planinsurance.ca ਵਾਸੂ ਜੀ ਓਲੰਪਿਕ ਕੈਨੇਡਾ ਦੇ ਵਿੱਚ ਹੁਣ ਜਿਹੜਾ ਉਹਦਾ ਜਨੈਰਿਕ ਵਰਜ਼ਨ ਆ ਉਹ ਮਿਲਣਾ ਸ਼ੁਰੂ ਹੋ ਸਕੇਗਾ ਵੈਸੇ ਪੇਟੈਂਟ 4 ਜਨਵਰੀ ਇਸ ਸਾਲ ਐਕਸਪਾਇਰ ਹੋ ਗਿਆ ਸੀ ਉਹ ਤੋਂ ਬਾਅਦ ਹੈਲਥ ਕੈਨੇਡਾ ਵੱਲੋਂ ਕੁਝ ਅਰਜ਼ੀਆਂ ਦੇ ਉੱਪਰ ਰਿਵਿਊ ਕੀਤਾ ਜਾ ਰਿਹਾ ਸੀ ਕਿ ਕਿਹੜੀ ਕੰਪਨੀ ਨੂੰ ਇਸ ਗੱਲ ਦੀ ਇਜਾਜ਼ਤ ਹੋਵੇ ਕਿ ਉਹਨਾਂ ਵੱਲੋਂ ਬਣਾਈ ਗਈ ਜਿਹੜੀ ਜਨੈਰਿਕ ਓਲੰਪਿਕ ਆ ਸੈਮਾਗਲੂਟਾਈਡ ਜਿਹੜੀ ਇਹ ਦਵਾਈ ਆ ਕਿ ਉਹਨੂੰ ਕੈਨੇਡਾ ਦੇ ਵਿੱਚ ਵੇਚਣ ਦੀ ਮਾਨਤਾ ਮਿਲ ਸਕੇ ਇੰਡੀਆ ਦੀ ਜਿਹੜੀ ਡਾਕਟਰ ਰੈਡੀਜ਼ ਲੈਬੋਰੇਟਰੀਜ਼ ਆ ਬੜੀ ਵੱਡੀ ਫਾਰਮਾਸਿਊਟੀਕਲ ਕੰਪਨੀ ਆ ਉਹਨਾਂ ਨੂੰ ਮਾਨਤਾ ਮਿਲ ਗਈ ਆ ਜਿਹਦੇ ਨਾਲ ਇਨ ਸਮ ਕੇਸਿਸ $400 ਤੱਕ ਦੀ ਕੋਸਟ ਕਰਨ ਵਾਲੀ ਓਲੰਪਿਕ ਕੈਨੇਡਾ ਦੇ ਵਿੱਚ ਹੁਣ ਇਮੀਡੀਏਟਲੀ 25% ਡਿਸਕਾਊਂਟ 'ਤੇ ਇਨ ਦਾ ਲੌਂਗ ਰਨ ਜਦੋਂ ਹੋਰ ਕੰਪਨੀਆਂ ਨੂੰ ਵੀ ਇਹ ਇਜਾਜ਼ਤ ਮਿਲ ਜਾਂਦੀ ਆ ਤਾਂ ਹੋ ਸਕਦਾ ਕਿ ਇਹਦੀ ਲਾਗਤ ਆ ਉਹ $90-100 ਹੀ ਰਹਿ ਜਾਵੇ ਘੱਟ ਕੇ
ਹਾਂ 65% ਡਿਸਕਾਊਂਟ ਇੱਥੇ ਹੋ ਜਾਏਗਾ
ਜੀ। ਸੋ
4 ਹਫ਼ਤਿਆਂ ਦੀ ਜਿਹੜੀ ਡੋਜ਼ ਆ ਉਹ ਤਕਰੀਬਨ $400 ਦੀ ਹੈ, ਸੋ ਉਹ ਹੁਣ ਘੱਟ ਕੇ ਹੋ ਸਕਦਾ ਕਿ ਡਾਊਨ ਦਾ ਰੋਡ ਉਹ $100 ਤੇ ਆ ਜਾਏ। ਸੋ 65% ਇਹਦੇ ਵਿੱਚ ਡਿਸਕਾਊਂਟ ਦੀ ਗੱਲ ਹੋ ਰਹੀ ਹੈ।
G7 ਮੁਲਕਾਂ ਦੇ ਵਿੱਚੋਂ ਕੈਨੇਡਾ ਪਹਿਲਾ ਅਜਿਹਾ ਮੁਲਕ ਹੈ ਜਿੱਥੇ ਓਲੰਪਿਕ ਇੱਦਾਂ ਹੁਣ ਜਨੈਰਿਕ ਵਰਜ਼ਨ ਇਹਦਾ ਮਿਲ ਸਕੇਗਾ। ਇਹਦੇ ਪਿੱਛੇ ਵੀ ਕਹਾਣੀ ਬੜੀ ਇੰਟਰਸਟਿੰਗ ਹੈ ਵਾਸੂ ਜੀ। ਪਿਛਲੇ ਮਹੀਨਿਆਂ 'ਚ ਕਾਫ਼ੀ ਇਹ ਕਹਿ ਲਓ ਕਿ ਫਾਰਮਾਸਿਊਟੀਕਲ ਇੰਡਸਟਰੀ ਦੀ ਦੁਨੀਆ 'ਚ ਇੱਕ ਸਭ ਤੋਂ ਮਹਿੰਗੀ ਵੱਡੀ ਅਤੇ ਮਹਿੰਗੀ ਗਲਤੀ ਸਿੱਧ ਹੋਈ ਹੈ ਇਹ। 2019 ਦੇ ਵਿੱਚ ਨਾ ਇਹਨਾਂ ਨੇ ਪੇਟੈਂਟ ਆਪਣਾ ਚੱਲਦਾ ਰੱਖਣ ਦੇ ਵਾਸਤੇ ਇੱਕ ਫੀ ਪੇ ਕਰਨੀ ਸੀ, ਉਹ $450 ਦੀ ਫੀਸ ਸੀ। ਉਹ ਫੀ ਪੇ ਕਰਨ 2018 ਦੇ ਵਿੱਚ ਉਹ ਫੀ ਪੇਮੈਂਟ ਡੈਡਲਾਈਨ ਕਿਤੇ ਗਲਤੀ ਨਾਲ ਮਿਸ ਕਰ ਗਏ। ਉਹ ਤੋਂ ਬਾਅਦ ਫਿਰ 12 ਮਹੀਨੇ ਦੇ ਗ੍ਰੇਸ ਪੀਰੀਅਡ ਦੌਰਾਨ ਵੀ ਜਿਹੜੀ ਉਹ ਆਪਣੀ ਪੇਟੈਂਟ ਨੂੰ ਕੈਨੇਡਾ ਦੇ ਵਿੱਚ ਰਿਵਾਈਵ ਨਹੀਂ ਕਰਾ ਸਕੇ। ਜਿਹੜੀ ਨੋਵੋ ਨੋਰਡਿਸਕ ਜਿਹੜੀ ਡੈਨਮਾਰਕ ਦੀ ਇਹਨਾਂ ਦੀ ਪੇਰੈਂਟ ਕੰਪਨੀ ਆ, ਉਹਦੇ ਕਰਕੇ ਜਿਹੜਾ ਪੇਟੈਂਟ ਸੀਗਾ ਉਹ ਗੁੱਡ ਸਟੈਂਡਿੰਗ ਦੇ ਵਿੱਚ ਨਹੀਂ ਰਿਹਾ। ਹੁਣ ਕਈ ਵਾਰ ਮਨ ਸਵਾਲ ਆ ਉਹ ਜੇ 2018 ਦੀ ਫੀਸ ਮਿਸ ਹੋ ਗਈ ਅਤੇ 2019 ਤੱਕ ਉਹ ਮਾਮਲਾ ਨਿਪਟਿਆ ਨਹੀਂ, ਤਾਂ ਫਿਰ ਜਨੈਰਿਕ ਵਰਜ਼ਨ ਹੁਣ ਕਿਉਂ ਮਿਲਦਾ ਪਿਆ? ਕੈਨੇਡਾ ਦੇ ਵਿੱਚ ਜੇ ਕੋਈ ਨਵੀਂ ਦਵਾਈ ਬਣਦੀ ਆ 8 ਸਾਲਾਂ ਤੱਕ ਜਿਹੜਾ ਕਲੀਨਿਕਲ ਡੇਟਾ ਉਹ ਤਾਂ ਵੀ ਪ੍ਰੋਟੈਕਟਡ ਰਹਿੰਦਾ। ਸੋ ਜਿਹੜਾ ਉਹ ਕਲੀਨਿਕਲ ਡੇਟਾ ਦੀ ਵੀ ਪ੍ਰੋਟੈਕਸ਼ਨ ਦੀ ਜਿਹੜੀ ਮਿਆਦ ਸੀ ਉਹ ਇਸ ਸਾਲ ਦੀ 4 ਜਨਵਰੀ ਨੂੰ ਮੁੱਕ ਗਈ। ਉਹ ਤੋਂ ਬਾਅਦ ਹੁਣ ਜਿਹੜੀ ਜਨੈਰਿਕ ਇਹ ਦਵਾਈ ਹੈਗੀ ਆ ਓਜ਼ੰਪਿਕ ਆ ਕੈਨੇਡਾ ਦੇ ਵਿੱਚ ਮਿਲਣੀ ਸ਼ੁਰੂ ਹੋ ਸਕੇਗੀ। ਨੋਵੋ ਨੋਰਡਿਸਕ ਨੇ ਪਿਛਲੇ ਸਾਲ $2.9 billion ਦੀਆਂ ਜਿਹੜੀਆਂ ਓਜ਼ੰਪਿਕ ਦੀਆਂ ਡੋਜ਼ਿਸ ਸੀਗੀਆਂ ਉਹ ਕੈਨੇਡਾ 'ਚ ਵੇਚੀਆਂ ਸੀ।
ਸੋ ਕੈਨੇਡਾ ਦੇ ਵਿੱਚ ਇਹ ਬਲੋਕਬਸਟਰ ਡਰੱਗ ਵਜੋਂ ਇਹ ਸਾਬਤ ਹੋਈ ਹੈ। ਇਟਸ ਦ ਬੈਸਟ ਸੈਲਿੰਗ ਡਰੱਗ ਇਨ ਕੈਨੇਡਾ ਓਜ਼ੰਪਿਕ, ਅਤੇ ਜਿਹੜਾ ਨੈਕਸਟ ਬੈਸਟ ਸੈਲਿੰਗ ਡਰੱਗ ਹੈ ਉਸ ਤੋਂ 3 ਗੁਣਾ ਜ਼ਿਆਦਾ ਇਹਦੀ ਸੇਲ ਆ। ਬਾਕੀ ਡਾਕਟਰ ਰੈਡੀਜ਼ ਵੱਲੋਂ ਫਰਵਰੀ 2024 ਦੇ ਵਿੱਚ ਅਰਜ਼ੀ ਲਗਾਈ ਗਈ ਸੀ। ਹੈਲਥ ਕੈਨੇਡਾ ਵੱਲੋਂ ਡਾਕਟਰ ਰੈਡੀਜ਼ ਦੀ ਐਪਲੀਕੇਸ਼ਨ ਸਮੇਤ 6 ਐਪਲੀਕੇਸ਼ਨ ਨੂੰ ਰਿਵਿਊ ਕੀਤਾ ਜਾ ਰਿਹਾ ਸੀ। ਹੈਲਥ ਕੈਨੇਡਾ ਦਾ ਸਰਵਿਸ ਸਟੈਂਡਰਡ ਇਹ ਹੈ ਕਿ ਅਰਜ਼ੀ ਲੱਗਣ ਤੋਂ ਬਾਅਦ 18 ਮਹੀਨਿਆਂ ਦੇ ਅੰਦਰ ਉਹ ਫੈਸਲਾ ਕਰਦੇ ਨੇ, ਪਰ ਉਸ ਤੋਂ ਬਾਅਦ ਸੋ ਜਦੋਂ ਅਰਜ਼ੀ ਆ ਗਈ, ਜੇ ਕੋਈ ਐਡੀਸ਼ਨਲ ਇਨਫੋਰਮੇਸ਼ਨ ਚਾਹੀਦੀ ਹੈਲਥ ਕੈਨੇਡਾ ਨੂੰ, ਇਹਨਾਂ ਵੱਲੋਂ ਜੇ ਕੋਈ ਸਵਾਲ ਪੁੱਛਿਆ ਜਾਂਦਾ ਕੰਪਨੀ ਨੂੰ, ਕੰਪਨੀ ਅੱਗੋਂ ਜਵਾਬ ਭੇਜਦੀ ਹੈ, ਜਿਹੜਾ ਉਹ ਆਦਾਨ ਪ੍ਰਦਾਨ ਹੈ ਉਹਨੂੰ 18 ਮਹੀਨਿਆਂ ਦੇ ਵਿੱਚ ਸ਼ਾਮਿਲ ਨਹੀਂ ਕਰਦੇ।
180 ਦਿਨ
ਸੋ 180 ਡੇਜ਼, ਸੋ 6 ਮੰਥਸ। ਸੋ ਉਹਦੇ ਵਿੱਚ ਹੁਣ ਹੈਲਥ ਕੈਨੇਡਾ ਦਾ ਕਹਿਣਾ, ਕਹਿੰਦੇ ਕਿ ਅਸੀਂ ਤਾਂ ਸਾਡੀ ਟਾਈਮਲਾਈਨ ਜੋ ਸਾਡੀ ਕੈਲਕੂਲੇਸ਼ਨ ਆ ਉਹਦੇ ਮੁਤਾਬਕ ਕਹਿੰਦੇ ਅਸੀਂ 180 ਦਿਨਾਂ ਦੇ ਅੰਦਰ ਹੀ 6 ਮਹੀਨਿਆਂ ਦੇ ਅੰਦਰ ਹੀ ਕਹਿੰਦੇ ਫੈਸਲਾ ਕੀਤਾ ਵੀ ਜੋ ਉਹ ਆਦਾਨ ਪ੍ਰਦਾਨ ਸੀ ਕੁਐਸਚਨਿੰਗ ਜਿਹੜੀ ਸੀ,
ਅਸੀਂ ਸਵਾਲ ਪੁੱਛਿਆ ਉਹਨਾਂ ਨੇ ਜਵਾਬ ਭੇਜਿਆ ਉਹ ਟਾਈਮ ਕਰ ਦਿਓ,
ਉਹ ਟਾਈਮ ਵਿੱਚੋਂ ਮਨਫੀ ਕਰ ਦਿਓ। ਪਰ ਜਿਹੜੇ ਇਨਸਾਈਡਰਸ ਨੇ ਉਹ ਦੱਸਦੇ ਨੇ ਕਿ ਵੀ ਦੇਰੀ ਇਸ ਕਰਕੇ ਹੋਈ ਹੈ ਕਿਉਂਕਿ ਹੈਲਥ ਕੈਨੇਡਾ ਦੇ ਵਿੱਚ ਵੀ ਵਰਕਰ ਸ਼ਾਰਟੇਜ ਆ।
ਇਹ ਉਹ ਗੱਲ ਹੋ ਗਈ ਜੇ ਤੁਸੀਂ ਕਹਿ ਦਿਓ ਨਾ ਕਿ ਹੁਣ ਜੇ ਤੁਸੀਂ ਜਿੰਨੀ ਦੇਰ ਕੰਮ 'ਤੇ ਹੋ, ਜਿਹੜਾ ਤੁਹਾਡਾ ਕੋਰ ਤੁਹਾਡੀ ਜੌਬ ਆ, ਉਹਦੇ ਵਿੱਚ ਕੁਝ ਕੰਮ ਤੁਸੀਂ ਅਜਿਹੇ ਤੁਸੀਂ ਵੇਟ ਵੀ ਕਰ ਰਹੇ ਹੋ ਆਪਣੇ ਬਾਕੀ ਕੋਵਰਕਰਸ ਦੀ, ਚਲੋ ਕ੍ਰਿਕਟ ਦੇ ਮੈਚ ਦਾ ਐਗਜ਼ਾਮਪਲ ਲੈ ਲਓ, ਹੁਣ ਕਹੋ ਵੀ ਜਿਹੜਾ ਵੀ ਕੋਈ ਬੈਟਰ ਆ ਜਾਂ ਕੋਈ ਬੋਲਰ ਆ ਜਾਂ ਕੋਈ ਫੀਲਡਰ ਆ, ਉਹ ਓਨੀ ਦੇਰ ਹੀ ਖੇਡਿਆ ਜਿੰਨੀ ਦੇਰ ਉਹ ਭੱਜ ਰਿਹਾ ਸੀ, ਹੈਨਾ? ਬਾਕੀ ਜਿਹੜਾ ਵੇਟ ਕਰ ਰਹੇ ਹੋ ਵੀ ਉਹ ਤਾਂ ਟਾਈਮ ਤੁਸੀਂ ਗਿਣੇ ਨਹੀਂ ਸਕਦੇ ਵੀ ਲੈ ਪੰਜ ਦਿਨਾਂ ਦਾ ਟੈਸਟ ਮੈਚ 5 ਦਿਨ ਦਾ ਥੋੜ੍ਹੇ ਹੁੰਦਾ। ਤੁਸੀਂ ਇਹ ਦੇਖੋ ਵੀ ਬਾਲ ਜਦੋਂ ਪਾਈ ਅਤੇ ਸ਼ਾਰਟ ਮਾਰਿਆ ਅਤੇ ਫੀਲਡਰ ਭੱਜਿਆ, ਉਹ ਤਾਂ ਜੀ ਮੈਚ ਤਾਂ ਅਸਲ ਦੇ ਵਿੱਚ ਤਾਂ 1 ਦਿਨ ਦਾ ਹੀ ਹੁੰਦਾ।
ਰਾਈਡ ਸ਼ੇਅਰ ਡਰਾਈਵਰਸ ਦੇ ਮੈਸੇਜਸ ਆਣਗੇ ਹੁਣ, ਸਾਨੂੰ ਤਾਂ ਜੀ ਐਂਗੇਜ ਟਾਈਮ ਦੇ ਪੈਸੇ
ਮਿਲਦੇ। ਸੋ ਇੱਦਾਂ ਦੀ ਗੱਲ ਆ। ਅੱਛਾ, ਹੈਲਥ ਕੈਨੇਡਾ ਵੱਲੋਂ ਘੱਟੋ ਘੱਟ 6 ਹੋਰ ਇਸ ਤਰ੍ਹਾਂ ਦੇ ਜਿਹੜੇ
5 ਹੋਰ ਇਨਕਲੂਡਿੰਗ ਦਿਸ 6,
ਸੋ ਟੋਟਲ 5 ਹੋਰਨਾਂ ਦੀ ਐਪਲੀਕੇਸ਼ਨ ਦੇ ਉੱਪਰ ਅਜੇ ਰਿਵਿਊ ਕੀਤਾ ਜਾ ਰਿਹਾ। ਜਦੋਂ ਉਹਨਾਂ ਨੂੰ ਵੀ ਪਰਮਿਸ਼ਨ ਮਿਲ ਜਾਂਦੀ ਆ ਤਾਂ ਫਿਰ ਵਾਸੋ ਜੀ ਹੋਰ ਵੀ ਜਿਹੜੇ ਮੈਨੂਫੈਕਚਰਰਸ ਨੇ ਉਹਨਾਂ ਦੇ ਵੀ ਜਿਹੜੀ ਜਨੈਰਿਕ ਬ੍ਰਾਂਡ ਦੀ ਓਜ਼ੰਪਿਕ ਆ ਉਹ ਕੈਨੇਡਾ ਦੇ ਵਿੱਚ ਮਿਲਣੀ ਸ਼ੁਰੂ ਹੋ ਜਾਣੀ ਆ,
ਅਤੇ ਫਿਰ ਕੀਮਤਾਂ
ਹੋਰ ਘਟਣਗੀਆਂ। ਇਹ ਕੀਮਤਾਂ ਘਟਣ ਪਿੱਛੇ ਜਾਂ ਜਿਹੜੀ ਕਹਿ ਲਓ ਬ੍ਰਾਂਡਿਡ ਓਜ਼ੰਪਿਕ ਦੀ ਮੰਗ ਘਟਣ ਦਾ ਇੱਕ ਹੋਰ ਸਭ ਤੋਂ ਵੱਡਾ ਰੀਜ਼ਨ ਇਹ ਵੀ ਹੋਊ, ਜਿਹੜੇ ਕਈ ਪ੍ਰਾਈਵੇਟ ਇੰਸ਼ੋਰੈਂਸ ਪਲਾਨਸ ਨੇ, ਕਿਉਂਕਿ ਉਹ ਵੀ ਕੁਝ ਕਵਰੇਜ ਪ੍ਰਦਾਨ ਕਰਦੇ ਨੇ, ਵੈਸੇ ਤਾਂ ਇਹ ਡਾਇਬਟੀਜ਼ ਦੀ ਡਰੱਗ ਹੈ ਨਾ, ਟਾਈਪ 2 ਡਾਇਬਟੀਜ਼ ਦੀ, ਉਹਨਾਂ ਨੇ ਹੁਣ ਕੀ ਕਰਨਾ? ਉਹਨਾਂ ਨੇ ਆਪਣੇ ਮਰੀਜ਼ਾਂ ਨੂੰ ਕਹਿਣਾ ਵੀ ਅਸੀਂ ਕਵਰੇਜ ਦੇ ਦਿੰਦੇ ਹਾਂ ਪਰ ਅਸੀਂ ਜਨੈਰਿਕ ਬ੍ਰਾਂਡ ਵਾਸਤੇ ਕਵਰੇਜ ਕਰਾਂਗੇ, ਬ੍ਰਾਂਡਿਡ ਓਜ਼ੰਪਿਕ ਵਾਸਤੇ ਕਵਰੇਜ ਨਹੀਂ ਮਿਲੇਗੀ। ਸੋ ਉਹਦੇ ਕਰਕੇ ਜਿਹੜੀ ਇਹਦੀ ਡਿਮਾਂਡ ਆ ਉਹ ਹੋਰ ਜ਼ਿਆਦਾ ਵਧਣ ਦੇ ਪੂਰੇ ਪੂਰੇ ਚਾਂਸਿਸ ਨੇ। ਵਾਸੂ ਜੀ, ਖਬਰਾਂ ਤਾਂ ਹੋਰ ਵੀ ਬਹੁਤ ਸੀਗੀਆਂ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ।
ਕੋਈ ਗੱਲ ਨਹੀਂ ਜੀ,
ਤੁਹਾਡਾ ਵਕਤ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ,
ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫੇਰ ਗੱਲ ਹੁੰਦੀ ਆ।
ਮੇਰਾ ਵਕਤ ਲੈਣ ਲਈ ਤੁਹਾਡਾ ਬਹੁਤ ਬਹੁਤ
ਧੰਨਵਾਦ। ਥੈਂਕ ਯੂ, ਸੀ ਯੂ।